ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹਲਾ ਤੀਜਾ ਘਰ ਪਹਿਲਾ ਆਸਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮਿੱਠਾ ਬਿਨ ਚਾਖੇ ਸਾਧ ਨਾ ਜਾਪੈ ਨਾਮੈ ਹੀ ਤੇ ਸਭ ਕਿਛ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮਿੱਠਾ ਬਿਨ ਚਾਖੇ ਸਾਧ ਨਾ ਜਾਪੈ ਕੌਡੀ ਬਦਲੈ ਜਨਮ ਗਵਾਇਆ ਚੀਨਸ ਨਾਹੀ ਆਪੈ ਗੁਰਮੁਖ ਹੋਵੈ ਤਾਂ ਇੱਕੋ ਜਾਣੈ ਹਉ ਮੈਂ ਦੁੱਖ ਨਾ ਸੰਤਾਪੈ ਬਲਿਹਾਰੀ ਗੁਰੇ ਆਪਣੇ ਵਿਟੋ ਜਿਨ ਸਾਚੇ ਸਿਉ ਲਿਵ ਲਾਈ ਸਬਦ ਚੀਨ ਆਤਮ ਪਰਗਾਸਿਆ ਸਹਿਜੇ ਰਹਿਆ ਸਮਾਈ ਬਲਿਹਾਰੀ ਗੁਰੇ ਆਪਣੇ ਵਿਟੋ ਜਿਨ ਸਾਚੇ ਸਿਉ ਲਿਵ ਲਾਈ ਸਬਦ ਚੀਨ ਆਤਮ ਪਰਗਾਸਿਆ ਸਹਿਜੇ ਰਹਿਆ ਸਮਾਈ ਰਹਾਓ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੜੀ ਇਕਾਗਰਤਾ ਨਾਲ, ਪਿਆਰ ਨਾਲ, ਸ਼ਰਧਾ ਵਿੱਚ ਸੱਜ ਬੈਠੀ ਸਾਧ ਸੰਗਤ ਸਿੱਖੀ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਹੋਇਆ ਆਦੇਸ਼, ਗੁਰੂ ਸਾਹਿਬ ਜੀ ਦਾ ਫਰਮਾਨ, ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਮੱਤ ਨਾਲ ਵਿਚਾਰਨ ਦਾ ਯਤਨ ਕਰਾਂਗੇ। ਦਾਤਾਰ ਪਿਤਾ, ਕੁੱਲ ਮਾਨਵਤਾ ਦੇ ਭਲੇ ਵਾਸਤੇ ਸਮੱਤ ਦੇ ਰਹੇ, ਸੋਝੀ ਦੇ ਰਹੇ, ਦਇਆ ਕਰ ਰਹੇ, ਸ਼ਬਦ ਦੀ ਲੋ ਵਿੱਚ ਸੰਸਾਰ ਨੂੰ ਕਿਵੇਂ ਰੋਸ਼ਨ ਕੀਤਾ ਜਾ ਸਕਦਾ, ਜ਼ਿੰਦਗੀ ਨੂੰ ਕਿਵੇਂ ਰੋਸ਼ਨ ਕੀਤਾ ਜਾ ਸਕਦਾ ਹੈ, ਜ਼ਿੰਦਗੀ ਦਾ ਸਫ਼ਰ ਪ੍ਰਕਾਸ਼ ਵਿੱਚ, ਚਾਨਣ ਵਿੱਚ ਕਿਵੇਂ ਜੀਵਿਆ ਜਾ ਸਕਦਾ ਹੈ। ਗੁਰਬਾਣੀ ਇਸ ਜੱਗ ਮੈਂ ਚਾਨਣ, ਇੱਕ ਕਦਮ ਵੀ ਚਾਨਣ ਤੋਂ ਬਿਨਾਂ ਪੁੱਟਣਾ ਬੜਾ ਔਖਾ ਹੈ। ਹਰ ਰੋਜ਼ ਸਿੱਖ ਬੜੀ ਸ਼ਰਧਾ ਨਾਲ, ਬੜੀ ਤੀਬਰਤਾ ਦੇ ਨਾਲ ਜਿਵੇਂ ਰਾਤ ਦੇ ਹਨੇਰੇ ਤੋਂ ਬਾਅਦ ਸੂਰਜ ਦੇ ਉਦੇ ਹੋਣ ਦੀ ਉਡੀਕ ਕਰਦੇ ਹਾਂ, ਇਸੇ ਤਰ੍ਹਾਂ ਜ਼ਿੰਦਗੀ ਦੇ ਹਨੇਰੇ ਨੂੰ ਸੋਖਣ ਵਾਸਤੇ ਅਸੀਂ ਗੁਰ ਸ਼ਬਦ ਦਾ ਚਾਨਣ ਲੋਚਦੇ ਹਾਂ ਵੀ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੋ, ਅਸੀਂ ਤੇਰੇ ਦਿੱਤੇ ਹੋਏ ਪ੍ਰਕਾਸ਼ ਵਿੱਚ ਜ਼ਿੰਦਗੀ ਦੇ ਕਦਮ ਪੁੱਟ ਸਕੀਏ ਅਤੇ ਸਹੀ ਦਿਸ਼ਾ ਨੂੰ ਪੁੱਟ ਸਕੀਏ। ਦਾਤਾਰ ਪਾਤਸ਼ਾਹ ਹਜ਼ੂਰ ਕਿਰਪਾਲਤਾ ਕਰੇ, ਅੱਜ ਦੇ ਬਚਨ ਦੇ ਪਹਿਲਾ ਬੰਦ ਅਤੇ ਰਹਾਉ ਦੀ ਪੰਕਤੀ ਦਾ ਪਾਠ ਆਪ ਜੀ ਨੇ ਸੁਣਿਆ। ਬਲਿਹਾਰੀ ਗੁਰ ਆਪਣੇ ਵਿੱਟਹੋਂ ਜਿਨ ਸਾਚੇ ਸਿਉਂ ਲਿਵ ਲਾਈ, ਜੋੜਨਹਾਰ ਹੈ ਜੋੜੀਆ ਲੱਗੜੀ ਸੁਥਾਨ, ਮੇਰੇ ਵਿੱਚ ਸਮਰੱਥਾ ਨਹੀਂ ਸੀ, ਵਾਕਈ ਸੰਸਾਰ ਭਟਕਦਾ ਹੁੰਦਾ ਜੇ ਮੇਰਾ ਸਤਿਗੁਰੂ ਜਗਤ ਨੂੰ ਇੱਕ ਓਅੰਕਾਰ ਦੀ ਸੋਝੀ ਨਾ ਦਿੰਦਾ। ਅਸੀਂ ਆਪਣੇ ਜੀਵਨ ਦੀ ਗੱਲ ਕਰੀਏ, ਪਤਾ ਨਹੀਂ ਕਿਸ ਕਿਸ ਕਰਮ ਕਾਂਡ ਵਿੱਚ ਅਸੀਂ ਗ੍ਰਸੇ ਹੋਣਾ ਸੀ, ਇੱਥੇ ਕਦੀ ਚੌਂਕੜੇ ਨਾ ਲੱਗਦੇ, ਕਦੀ ਏਕੇ ਦੀ ਸੋਝੀ ਨਾ ਆਉਂਦੀ, ਦੁਨੀਆਂ ਭਰ ਦੇ ਭਰਮਾਂ ਵਿੱਚ ਸਾਡੀ ਜ਼ਿੰਦਗੀ 'ਚ ਹਨੇਰਾ ਛਾ ਜਾਣਾ ਸੀ। ਬਲਹਾਰ ਜਾਈਏ ਜਿਸ ਦਾਤੇ ਨੇ ਕਿਰਪਾ ਕਰਕੇ ਸਾਰੀ ਅਗਿਆਨਤਾ ਨੂੰ ਸੋਖ ਕੇ ਸਾਰੇ ਭਰਮ ਵਿੱਚੋਂ ਕੱਢ ਕੇ ਅਤੇ ਸਾਨੂੰ ਇੱਕ ਦਾ ਗਿਆਨ, ਇੱਕ ਦਾ ਮਾਰਗ, ਸਿੱਧੇ ਮਾਰਗ ਦੇ ਉੱਤੇ ਲਾਇਆ ਸਾਨੂੰ। ਇਸੇ ਭਾਵਨਾ ਵਿੱਚੋਂ ਹੀ ਇਹ ਬਚਨ ਸਾਹਿਬ ਨੇ ਸਾਡੀ ਝੋਲੀ 'ਚ ਪਾਏ ਸਨ ਕਿ ਬਲਹਾਰੀ ਗੁਰ ਆਪਣੇ, ਕੁਰਬਾਨ ਜਾਵਾਂ ਗੁਰੂ ਤੋਂ ਜਿਹਨੇ ਮੇਰੀ ਲਿਵ ਜੋੜ ਦਿੱਤੀ। ਟੁੱਟੇ ਹੋਏ ਨੂੰ ਜੋੜਨ ਦੇ ਸਮਰੱਥ ਹੈ ਜਿਹੜਾ ਸਤਿਗੁਰੂ, ਤਾਂ ਹੀ ਸਿੱਖ ਜੋਦੜੀਆਂ ਕਰਦਾ ਵੀ ਗਈ ਬਹੋੜ ਬੰਦੀ ਛੋੜ। ਮਹਾਰਾਜ ਜਨਮ ਲੈਂਦਿਆਂ ਸਾਰ ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਅਤੇ ਗੁਰੂ ਤੋਂ ਕੁਰਬਾਨ ਜਾਵਾਂ ਜਿਹਨੇ ਟੁੱਟੀ ਹੋਈ ਲਿਵ ਨੂੰ ਜੋੜ ਦਿੱਤਾ। ਪਹਿਲੀ ਗੱਲ ਤਾਂ ਅਹਿਸਾਸ ਹੋਏ ਵੀ ਅਸੀਂ ਟੁੱਟੇ ਹਾਂ। ਅਹਿਸਾਸ ਉਦੋਂ ਹੋਏਗਾ ਜਦੋਂ ਅਸੀਂ ਆਪਣਾ ਆਪ ਚੀਨਾਂਗੇ। ਜਿਸ ਮਨੁੱਖ ਨੇ ਆਪਾਂ ਨਹੀਂ ਚੀਨਿਆ ਉਹਨੂੰ ਕੋਈ ਅਹਿਸਾਸ ਨਹੀਂ ਵੀ ਮੇਰੀ ਕੀ ਦਸ਼ਾ ਹੈ। ਮਨੁੱਖ ਰੋਗੀ ਹੈ ਅਤੇ ਜੇ ਉਹ ਪ੍ਰਵਾਨ ਹੀ ਨਾ ਕਰਦਾ ਹੋਵੇ ਵੀ ਮੈਨੂੰ ਕੋਈ ਰੋਗ ਹੈ ਅਤੇ ਰੋਗ ਦੇ ਹੱਲ ਲਈ ਯਤਨ ਕਿੱਥੋਂ ਕਰੇਗਾ। ਮਨੁੱਖ ਭੁੱਲਿਆ ਹੈ ਅਤੇ ਜੇ ਉਹਨੂੰ ਇਸ ਗੱਲ ਦਾ ਗਿਆਨ ਸੋਝੀ ਸਮਝ ਹੀ ਨਾ ਆਈ ਵੀ ਮੈਂ ਰਾਹ ਛੱਡ ਕੇ ਕੁਰਾਹੇ ਪਿਆ ਹੋਇਆਂ, ਉਹ ਰਸਤੇ ਦੀ ਭਾਲ ਹੀ ਨਹੀਂ ਕਰ ਸਕਦਾ ਸਾਧ ਸੰਗਤ। ਸੋ ਪਹਿਲੀ ਗੱਲ ਇਹ ਹੈ ਵੀ ਸਾਨੂੰ ਇਸ ਗੱਲ ਦਾ ਗਿਆਨ, ਇਸ ਗੱਲ ਦਾ ਅਹਿਸਾਸ ਹੋਵੇ ਵੀ ਜਿਹੜੀ ਲਿਵ ਸਾਹਿਬ ਨੇ ਦੇ ਕੇ ਸੰਸਾਰ 'ਤੇ ਭੇਜਿਆ ਸੀ, ਸਾਡੀ ਜ਼ਿੰਦਗੀ ਵਿੱਚ ਵਿਆਪੀ ਹੋਈ ਤ੍ਰਿਸ਼ਨਾ ਨੇ ਲਿਵ ਤੋੜ ਦਿੱਤੀ ਹੈ। ਜਦੋਂ ਟੁੱਟੇ ਹੋਣ ਦੀ ਸਾਨੂੰ ਸਮਝ ਆਏਗੀ ਤਾਂ ਫਿਰ ਹੀ ਅੰਦਰ ਤੜਪ ਪੈਦਾ ਹੁੰਦੀ ਹੈ ਵੀ ਜਿੱਥੋਂ ਟੁੱਟਿਆ ਹੋਇਆ ਮੈਂ ਜੁੜਨਾ ਹਾਂ, ਜਿਹਦੇ ਤੋਂ ਵਿਛੜਿਆ ਹੋਇਆ ਉਹਦੇ ਨਾਲ ਮੈਂ ਜੁੜਨਾ ਹੈ। ਦੁਨੀਆਂ ਦੀ ਹਰ ਸ਼ੈ ਆਪਣੇ ਆਪਣੇ ਮੂਲ ਨਾਲ ਜੁੜਨਾ ਲੋਚਦੀ ਹੈ ਸਾਧ ਸੰਗਤ, ਹਰ ਸ਼ੈ। ਮਿੱਟੀ ਦੇ ਕਿਣਕੇ ਆਕਾਸ਼ ਵਿੱਚ ਗੁਬਾਰ ਬਣ ਕੇ ਉੱਡ ਜਾਣ, ਓੜਕ ਮਿੱਟੀ ਵਿੱਚ ਆ ਕੇ ਜਦੋਂ ਸਮਾਉਂਦੇ ਆ ਤਾਂ ਫਿਰ ਹੀ ਉਹਨਾਂ ਨੂੰ ਟਿਕਾਣਾ ਮਿਲਦਾ, ਭਾਵੇਂ ਉਹ ਸੈਕੜੇ ਫੁੱਟ ਸੈਕੜੇ ਮੀਟਰ ਉੱਚੇ ਚਲੇ ਜਾਣ। ਪਾਣੀ ਦੀਆਂ ਬੂੰਦਾਂ ਦਾ ਵਾਸ਼ਪੀਕਰਨ ਹੁੰਦਾ, ਹਵਾ ਵਿੱਚ ਉੱਡਦੀਆਂ, ਪਹਾੜਾਂ ਨਾਲ ਟਕਰਾ ਕੇ ਬਰਸਾਤ ਦਾ ਰੂਪ ਧਾਰ ਕੇ ਫਿਰ ਜਿੱਥੋਂ ਵਿਛੜੀਆਂ ਉਸੇ ਸਮੁੰਦਰ ਦੇ ਅੰਦਰ ਨਦੀਆਂ ਨਾਲਿਆਂ ਦੇ ਜ਼ਰੀਏ ਪਹੁੰਚ ਜਾਂਦੀਆਂ। ਹਰ ਸ਼ੈ ਮੂਲ ਨਾਲ ਜੁੜਨਾ ਲੋਚਦੀ ਹੈ। ਧਰਤੀ ਦੀ ਸਤ੍ਹਾ ਤੋਂ ਹੇਠਾਂ ਜਾ ਕੇ ਅੱਗ ਨੂੰ ਬਾਲਣ ਦਾ ਯਤਨ ਕਰੋ। ਅੱਗ ਦਾ ਸੁਭਾਅ ਹੈ ਉੱਪਰ ਨੂੰ ਉੱਠਣਾ, ਅੱਗ ਦਾ ਮੂਲ ਹੈ ਸੂਰਜ। ਦੁਨੀਆਂ ਦੀ ਹਰ ਸ਼ੈ ਹੇਠਾਂ ਨੂੰ ਆਉਂਦੀ ਹੈ, ਅੱਗ ਉੱਪਰ ਨੂੰ ਜਾ ਰਹੀ ਹੈ, ਜੁੜਨਾ ਲੋਚਦੀ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਸਿਰ 'ਤੇ ਹੱਥ ਰੱਖੋ। ਪਹਿਲੀ ਗੱਲ ਤਾਂ ਸਾਨੂੰ ਇਸ ਗੱਲ ਦਾ ਅਹਿਸਾਸ ਹੋਵੇ ਸਾਡੀ ਅਸਲੀਅਤ ਕੀ ਹੈ, ਅਸੀਂ ਖੜ੍ਹੇ ਕਿੱਥੇ, ਆਪਣੇ ਆਪ 'ਚ ਹੀ ਸੈਟਿਸਫੈਕਸ਼ਨ ਕਰੀ ਜਾ ਰਹੇ ਹਾਂ ਵੀ ਮੈਂ ਬਿਲਕੁਲ ਠੀਕ ਹਾਂ, ਆਪਣੀ ਪਿੱਠ ਥੱਪ ਥਪਾਈ ਜਾ ਰਿਹਾ, ਆਪਣੇ ਆਪ ਨੂੰ ਥਾਪੜਾ ਦੇਈ ਜਾ ਰਹੇ ਹਾਂ ਵੀ ਮੇਰੇ ਵਰਗਾ ਸਿੱਖ ਦੁਨੀਆਂ ਦੇ ਉੱਤੇ ਦੂਜਾ ਕੋਈ ਨਹੀਂ ਹੈ। ਸੱਚਾਈ ਤਾਂ ਇਹ ਹੈ ਸਾਧ ਸੰਗਤ ਵੀ ਅਸੀਂ ਆਪਣੇ ਆਪ ਨੂੰ ਧੋਖਾ ਦੇਣ ਦਾ ਯਤਨ ਕਰ ਰਹੇ ਹਾਂ। ਛੋਟੇ ਛੋਟੇ ਧਰਮ ਕਰਮ ਕਰਕੇ
ਇਹ ਚਿੰਤਾ ਨਹੀਂ ਹੈ ਵੀ ਮੇਰਾ ਗੁਰੂ ਪ੍ਰਸੰਨ ਹੈ ਕਿ ਨਹੀਂ ਹੈ। ਅਸਲ ਵਿੱਚ ਅਸੀਂ ਆਪਣੇ ਆਪ ਨੂੰ ਧੋਖਾ ਦੇਣ ਦਾ ਯਤਨ ਕਰ ਰਹੇ ਹਾਂ। ਅਸਲੀਅਤ ਦਾ ਗਿਆਨ ਸਾਨੂੰ ਵੀ ਹੈ ਜੇ ਸ਼ਬਦ ਦੀ ਲੋਅ ਵਿੱਚ ਵੇਖਾਂਗੇ। ਤਾਂ ਹੀ ਤਾਂ ਬਾਬਾ ਰਵਿਦਾਸ ਜੀ ਨੇ ਕਿਹਾ ਸੀ ਵੀ ਭੋਲਿਆ, ਤੂੰ ਆਪਣੀ ਦੁਨੀਆ ਵਸਾ ਕੇ ਬੈਠ ਗਿਆ ਅਤੇ ਤੈਨੂੰ ਸੱਚਾਈ ਦਾ ਪਤਾ ਹੀ ਨਹੀਂ ਲੱਗਿਆ ਸਾਰੀ ਜ਼ਿੰਦਗੀ। ਇਸ ਜ਼ਿੰਦਗੀ ਨੂੰ ਮੁਖਾਤਬ ਹੋ ਕੇ ਉਹਨਾਂ ਨੇ ਕਿਹਾ ਸੀ ਕਿ ਜੈਸਾ ਮਾਨੀ ਹੈ ਹੋਏ ਨਾ ਤੈਸਾ। ਜੋ ਤੂੰ ਸਮਝ ਕੇ ਬੈਠਾ ਹੋਇਆ ਜ਼ਿੰਦਗੀ ਦੀ ਖੇਡ ਇਹ ਨਹੀਂ ਹੈ। ਬਹੁਤ ਛੋਟੀ ਬਣਾ ਲਿਆ ਸੀ ਜ਼ਿੰਦਗੀ ਨੂੰ। ਗੁਰੂ ਸਾਨੂੰ ਵਿਰਾਟ ਦਾ ਹਿੱਸਾ ਬਣਾ ਰਹੇ ਸੀ ਸਤਿਗੁਰੂ ਗਰੀਬ ਨਿਵਾਜ, ਅਤੇ ਅਸੀਂ ਆਪਣੀਆਂ ਆਪਣੀਆਂ ਸੌੜੀਆਂ ਜਿਹੀਆਂ ਕੰਧਾਂ ਕੰਢ ਕੇ ਨਿੱਜੀ ਜ਼ਿੰਦਗੀ ਬਣਾ ਕੇ ਬੈਠ ਗਏ, ਜਿਸ ਕਰਕੇ ਅਸੀਂ ਟੁੱਟਦੇ ਗਏ। ਜਿਉਂ ਜਿਉਂ ਤੰਗ ਦਾਇਰਾ ਤੰਗ ਹੁੰਦਾ ਗਿਆ ਅਸੀਂ ਟੁੱਟਦੇ ਗਏ। ਅਸੀਂ ਪ੍ਰਕਿਰਤੀ ਦੇ ਅੰਦਰ ਵਸੇ ਹੋਏ ਕਾਦਰ ਨਾਲੋਂ ਵੀ ਟੁੱਟਦੇ ਗਏ, ਅਸੀਂ ਕੁਦਰਤ ਨਾਲੋਂ ਵੀ ਟੁੱਟਦੇ ਗਏ। ਛੋਟੀ ਛੋਟੀ ਜ਼ਿੰਦਗੀ, ਛੋਟੇ ਛੋਟੇ ਸਾਡੇ ਮੁਥਾਜੀਆਂ, ਸਾਡੇ ਸਵਾਰਥ, ਸਾਡੀਆਂ ਗਰਜਾਂ, ਅਤੇ ਜਿੰਨਾ ਮਨੁੱਖ ਕੰਜਸਟਡ ਜ਼ਿੰਦਗੀ ਜਿਉਂਦਾ ਗਿਆ, ਬਿਲਕੁਲ ਛੋਟੀ ਤੰਗ ਦਾਇਰਾ ਕਰਦਾ ਗਿਆ, ਓਨਾ ਹੀ ਟੁੱਟਦਾ ਗਿਆ ਸਤਸੰਗ, ਓਨਾ ਹੀ ਟੁੱਟਦਾ ਗਿਆ। ਟੁੱਟੇ ਨੂੰ ਜੋੜਨ ਦੇ ਸਮਰੱਥ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਮੇਰੇ 'ਤੇ ਦਇਆ ਕਰੋ, ਮੈਨੂੰ ਟੁੱਟੇ ਹੋਏ ਨੂੰ ਜੋੜ ਲਓ। ਗਈ ਬਹੋੜ ਬੰਦੀ ਛੋੜ, ਮੇਰੀ ਉਹ ਗਈ ਹੋਈ ਸਤਾ ਨੂੰ ਤੁਸੀਂ ਵਾਪਸ ਲਿਆਓ ਮਹਾਰਾਜ, ਉਹ ਬਹੋੜ ਪਏ ਵਾਪਸ ਆ ਜਾਏ। ਬਲਹਾਰੀ ਗੁਰੇ ਆਪਣੇ ਵਿੱਟੋਂ ਜਿਨ ਸਾਚੇ ਸਿਉਂ ਲਿਵ ਲਾਈ। ਫਿਰ ਪਤਾ ਲੱਗਿਆ ਉਹ ਮੈਂ ਤੇ ਰਸਤਾ ਭੁੱਲ ਗਿਆ ਸੀ, ਐਸੇ ਗੁਰ ਕਹੋ, ਤਾਂ ਹੀ ਕਿਹਾ ਬਲਹਾਰੀ, ਐਸੇ ਗੁਰ ਕਹੋ ਬਲ ਬਲ ਜਾਈਐ। ਬਲਹਾਰੀ ਦਾ ਮਤਲਬ ਇੱਕੋ ਹੀ ਹੈ, ਬਲ ਬਲ ਜਾਈਐ, ਬਲਹਾਰੀ ਅਰਥ ਇੱਕ ਹੀ ਹੈ। ਮੈਂ ਆਪਣਾ ਆਪਾਂ ਨਿਸ਼ਾਵਰ ਕਰਾਂ, ਮੈਂ ਜ਼ਿੰਦਗੀ ਕੁਰਬਾਨ ਕਰਾਂ, ਮੈਂ ਆਪਣੇ ਆਪ ਨੂੰ ਵਾਰਨੇ ਕਰਦੇ ਹਾਂ। ਐਸੇ ਗੁਰ ਕਹੋ ਬਲ ਬਲ ਜਾਈਐ, ਆਪ ਮੁਕਤ ਮੋਹੇ ਤਾਰੈ, ਭੁੱਲੇ ਮਾਰਗ ਜਿਹਨੇ ਬਤਾਇਆ। ਮੈਂ ਭੁੱਲਿਆ ਸੀ ਅਤੇ ਮੈਨੂੰ ਭੁੱਲੇ ਹੋਏ ਨੂੰ ਮੇਰੇ ਸਾਹਿਬ ਨੇ ਦਇਆ ਕਰਕੇ ਰਸਤਾ ਦੱਸਿਆ। ਇਸ ਵਾਸਤੇ ਬਲਹਾਰੀ ਗੁਰੇ ਆਪਣੇ ਵਿੱਟੋਂ ਜਿਨ ਸਾਚੇ ਸਿਉਂ ਲਿਵ ਲਾਈ। ਮੇਰੇ ਮਨ ਨੇ ਲਿਵ ਤੋੜੀ ਸੀ, ਮਨ ਦੀ ਰੁਚੀ ਬਹੁਤ ਸੰਸਾਰੀ ਹੋ ਗਈ ਅਤੇ ਮਨ ਸੰਤੁਸ਼ਟ ਸੀ ਵੀ ਸ਼ਾਇਦ ਇਹੀ ਦੁਨੀਆ ਹੈ, ਰੰਗ ਤਮਾਸ਼ੇ ਹੀ ਮੇਰੀ ਜ਼ਿੰਦਗੀ ਹੈ, ਭੋਗ ਵਿਲਾਸ ਹੀ ਮੇਰੀ ਜ਼ਿੰਦਗੀ ਹੈ, ਜੀਵ ਦੇ ਚਸਕੇ ਹੀ ਮੇਰੀ ਜ਼ਿੰਦਗੀ ਹੈ, ਇਹਨੂੰ ਹੀ ਆਪਣੀ ਜ਼ਿੰਦਗੀ ਦਾ ਮਕਸਦ ਸਮਝ ਲਿਆ ਮਨ ਨੇ। ਧਨ ਕਮਾਉਣਾ ਹੀ ਮੇਰੀ ਜ਼ਿੰਦਗੀ ਹੈ, ਪਰਿਵਾਰ ਪਾਲਣਾ ਹੀ ਮੇਰੀ ਜ਼ਿੰਦਗੀ ਹੈ, ਬਸ। ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੁਨੀ ਚੰਦ ਨੂੰ ਮਿਲੇ ਨਾ, ਪਹਿਲੀ ਗੱਲ ਤਾਂ ਉਹਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਵੀ ਭੋਲਿਆ, ਮਰਨ ਤੋਂ ਬਾਅਦ ਖਵਾਈਆਂ ਹੋਈਆਂ ਰੋਟੀਆਂ ਸਿਰਫ ਆਪਣੀ ਸ਼ੋਹਰਤ ਦਾ ਹੀ ਜ਼ਰੀਆ ਨੇ, ਨਾਨਕ ਅੱਗੇ ਸੋ ਮਿਲਿਆ ਜੇ ਖੱਟੇ ਘਾਲੇ ਦੇ। ਗੁਰੂ ਨਾਨਕ ਦੇ ਬਚਨ ਸਿੱਖੋ, ਚੇਤੇ ਕਰੋ, ਅਤੇ ਮੈਂ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਦਾ, ਇਹ ਜਿਹੜੇ ਦਿਖਾਵੇ ਦੇ ਫਜ਼ੂਲ ਕਰਮ ਨੇ ਇਹਦੇ ਤੋਂ ਵਾਪਸ ਆ ਜਾਈਏ। ਘੱਟੋ ਘੱਟ ਪੰਜਾਬ ਦੀ ਧਰਤੀ ਦਾ ਕਚੁੰਬੜ ਕਰ ਲਿਆ ਅਸੀਂ ਵਿਖਾਵੇ ਦੇ ਖਰਚਿਆਂ ਦੇ ਨਾਲ, ਸ਼ੋਹਰਤ ਵਾਸਤੇ, ਪ੍ਰਭਤਾ ਦੀ ਭੁੱਖ ਵਾਸਤੇ, ਲੋਕਾਂ ਦੀ ਵਾਹ ਵਾਹ ਵਾਸਤੇ। ਜਿੱਥੇ ਇਹ ਗੱਲ ਦਾ ਅਹਿਸਾਸ ਕਰਾਇਆ ਹਜ਼ੂਰ ਨੇ ਵੀ ਕਿਉਂ ਇਹ ਸਾਰਾ ਕੁਝ ਕਰ ਰਿਹਾ, ਉੱਥੇ ਇੱਕ ਹੋਰ ਬੜਾ ਪਿਆਰਾ ਬਚਨ ਕਿਹਾ। ਕਹਿੰਦਾ ਮਹਾਰਾਜ ਜੀ, ਜਦੋਂ ਅਹਿਸਾਸ ਹੋਇਆ ਵੀ ਮੇਰਾ ਪਿਤਾ, ਉਹਦੇ ਕੋਲ ਤਾਂ ਕੱਖ ਵੀ ਨਹੀਂ ਪਹੁੰਚਿਆ, ਅਤੇ ਉਹਨੂੰ ਪ੍ਰਤੱਖ ਦਰਸ਼ਨ ਵੀ ਕਰਵਾਏ ਵੀ ਵੇਖ ਤੇਰਾ ਪਿਤਾ ਕਿੱਥੇ ਹੈ, ਆਪਣੇ ਕਰਮ ਦਾ ਫਲ ਭੋਗ ਰਿਹਾ ਤੇਰਾ ਪਿਤਾ। ਅਤੇ ਇਹਨੇ ਹੱਥ ਜੋੜ ਕੇ ਕਿਹਾ, ਸਤਿਗੁਰੂ ਜੀ ਮੈਨੂੰ ਉਪਦੇਸ਼ ਦਿਓ। ਅਤੇ ਮੇਰੇ ਗੁਰੂ ਸਾਹਿਬ ਜੀ ਨੇ ਬੜੇ ਕੌਤਕ ਜਿਹੇ ਅੰਦਾਜ਼ ਵਿੱਚ ਕਿਹਾ, ਬਗਲ 'ਚੋਂ ਕੱਢ ਕੇ ਸੂਈ, ਮਹਾਰਾਜ ਕਹਿੰਦੇ ਸਾਡੀ ਅਮਾਨਤ ਰੱਖ ਲੈ, ਜਦੋਂ ਕਦੀ ਪਰਤਾਂਗੇ ਤੇਰੇ ਕੋਲੋਂ ਲੈ ਲਵਾਂਗੇ। ਪਹਿਲੇ ਕਿੰਨੀ ਦੇਰ ਬਾਅਦ ਆਏ ਹੋ? ਕਹਿੰਦੇ ਜੀ ਕਈ ਵਰ੍ਹਿਆਂ ਬਾਅਦ ਆਏ ਹਾਂ। ਅਤੇ ਕਹਿੰਦਾ ਮਹਾਰਾਜ ਜੇ ਮੈਂ ਵਰ੍ਹਿਆਂ ਬਾਅਦ ਨਾ ਰਿਹਾ ਤਾਂ? ਹਜ਼ੂਰ ਕਹਿੰਦੇ ਕੋਈ ਨਹੀਂ, ਪਰਲੋਕ ਵਿੱਚ ਲੈ ਲਵਾਂਗੇ। ਘਰ ਚਲਿਆ ਗਿਆ, ਜਾ ਕੇ ਸਵਾਣੀ ਨੂੰ ਕਹਿਣ ਲੱਗਾ ਵੀ ਭਾਗਾਂ ਵਾਲੀਏ ਸਾਂਭ ਕੇ ਰੱਖ, ਤਪਾ ਜੀ ਮਿਲੇ ਸੀ, ਮੈਂ ਉਹਨਾਂ ਤੋਂ ਬੜਾ ਪ੍ਰਭਾਵਿਤ ਹਾਂ, ਉਹਨਾਂ ਨੇ ਮੈਨੂੰ ਬੜੀ ਰੋਸ਼ਨੀ ਦਿੱਤੀ ਹੈ, ਅਤੇ ਆਹ ਉਹਨਾਂ ਦੀ ਅਮਾਨਤ ਹੈ, ਜੇ ਆ ਗਏ ਤਾਂ ਠੀਕ ਹੈ, ਨਹੀਂ ਤਾਂ ਪ੍ਰਲੋਕ ਵਿੱਚ ਦੇਵਾਂਗੇ। ਅਤੇ ਉਸ ਭਾਗਾਂ ਵਾਲੀ ਨੇ ਕਿਹਾ ਵੀ ਸਵਾਮੀ ਜੀ, ਪ੍ਰਲੋਕ ਵਿੱਚ ਤਾਂ ਜਿਹੜਾ ਸਰੀਰ ਲੈ ਕੇ ਆਏ ਆ ਇਹ ਵੀ ਨਾਲ ਨਹੀਂ ਜਾਣਾ, ਸੂਈ ਕਿਵੇਂ ਦਿਆਂਗੇ? ਭੱਜ ਕੇ ਵਾਪਸ ਗਿਆ, ਅਮਾਨਤ ਵਿੱਚ ਖਿਆਨਤ ਹੋ ਜਾਏਗੀ ਫਕੀਰ ਜੀ, ਇਹ ਆਪਣੀ ਵਸਤ ਵਾਪਸ ਲੈ ਲਓ, ਮੈਂ ਕਿਵੇਂ ਮੋੜਾਂਗਾ? ਵੇਖੋ ਮੇਰਾ ਗੁਰੂ ਕਿਵੇਂ ਜੋੜਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਕਿਉਂ? ਕਹਿੰਦਾ ਜੀ ਮੈਨੂੰ ਪਤਾ ਲੱਗਿਆ ਇਹ ਵਾਪਸ ਮੇਰੇ ਨਾਲ ਹੀ ਨਹੀਂ ਜਾਣੀ। ਤੇ ਸਾਹਿਬ ਕਹਿੰਦੇ ਜਿਹੜੇ ਪਾਪ ਕਰ ਕਰਕੇ ਧਨ ਸੰਚਿਆ, ਸੱਤ ਗੰਜ ਜੋੜ ਕੇ ਬੈਠਾ, ਲੋਕਾਂ ਦਾ ਖੂਨ ਨਿਚੋੜ ਕੇ, ਇਹਦਾ ਕੀ ਕਰੇਗਾ? ਜੇ ਸੂਈ ਨਾਲ ਨਹੀਂ ਜਾਣੀ ਤੇ ਜਿਹੜਾ ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ, ਇੱਕ ਵਿਖ ਨਾਲ ਨਾ ਜਾਏ, ਇਹਦੇ ਕਦਮ ਇਹ ਵੀ ਨਹੀਂ ਨਾਲ ਜਾਣਾ। ਫਿਰ ਕਹਿੰਦਾ ਮਹਾਰਾਜ ਜੀ ਮੈਨੂੰ ਦੱਸੋ ਨਾਲ ਕੀ ਜਾਣਾ? ਆਹ ਬਸ ਤਵੱਜੋ ਦਿਓ ਜਿੱਥੇ ਮੈਂ ਬੇਨਤੀ ਕਰਨੀ ਚਾਹੁੰਦਾ। ਸਤਿਗੁਰੂ ਜੀ ਨਾਲ ਕੀ ਜਾਣਾ? ਗੁਰੂ ਸਾਹਿਬ ਜੀ ਕਹਿੰਦੇ ਜ਼ਿੰਦਗੀ 'ਚ ਤਿੰਨ ਕਰਮ ਬੰਦਾ ਕਮਾ, ਤਿੰਨ ਸਾਡੇ ਟਾਰਗੇਟ ਨੇ ਸਾਡੀ ਜ਼ਿੰਦਗੀ 'ਚ, ਤਿੰਨ ਧਨ, ਪਰਿਵਾਰ ਅਤੇ ਕਰਮ। ਅਤੇ ਜਿਨ੍ਹਾਂ ਨੇ ਇਤਿਹਾਸ ਸੁਣਿਆ ਪੰਥ ਪ੍ਰਕਾਸ਼ ਦੇ ਅੰਦਰ ਬੜੇ ਪਿਆਰੇ ਬਚਨ ਨੇ, ਹਜ਼ੂਰ ਕਹਿੰਦੇ ਵੀ ਧਨ ਕੇਵਲ ਪ੍ਰਾਣਾਂ ਤੱਕ ਹੈ, ਜਿੰਨੀ ਦੇਰ ਪ੍ਰਾਣ ਨੇ ਤੇਰਾ ਹੈ, ਉਹਦੇ ਤੋਂ ਬਾਅਦ ਤੇ ਸਿਰ ਖਵਾਰਾ ਆਵਰਾ ਹੋਵੇ, ਪਤਾ ਨਹੀਂ ਇਹਦਾ ਖਸਮ ਕਿਹਨੇ ਬਣ ਜਾਣਾ। ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਤੇ ਅਧਿਕਾਈ ਕਹਾਂ ਭਇਓ, ਦਰ ਬੰਨਦੇ ਹਾਥੀ ਖਿੰਨ ਮੈਂ ਪਈ ਪਰਾਈ, ਸਭ ਕੁਝ ਬਗਾਨਾ। ਧਨ ਓਨੀ ਦੇਰ ਜਿੰਨੀ ਦੇਰ ਪ੍ਰਾਣ ਨੇ, ਕੁਟੰਬੀ ਓਨੀ ਦੇਰ ਜਿੰਨੀ ਦੇਰ ਸਰੀਰ ਹੈ, ਭਾਵੇਂ ਉਹ ਮੁਰਦਾ ਹੀ ਰੱਖਿਆ ਹੋਇਆ, ਉਹਦੇ ਨਾਲ ਲਿਪਟ ਲਿਪਟ ਕੇ ਰੋਈ ਜਾਣਗੇ। ਅਤੇ ਜਦੋਂ ਇਹਨੂੰ ਅੱਗ ਦੇ ਸਪੁਰਦ ਕਰ ਦਿੱਤਾ ਜਾਂ ਖਾਕ ਦੇ ਸਪੁਰਦ ਕਰ ਦਿੱਤਾ, ਅਤੇ ਕੁਟੰਬੀਆਂ ਦਾ ਵੀ ਨਾਤਾ ਖਤਮ ਹੋ ਗਿਆ। ਬਸ ਇੱਥੋਂ ਕੁ ਤੱਕ ਹੀ ਹੈ, ਦੋਹਰੇ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ ਲਿਟ ਛਟਕਾਏ, ਤ੍ਰੀਆ ਰੋਵੈ ਉਹਨੇ ਵਾਲ ਖੁੱਲ੍ਹੇ ਆ, ਚੀਕਾਂ ਮਾਰਦੀ ਹੈ, ਜਿੰਨੀ ਦੇਰ ਉਹ ਕਬਰਸਤਾਨ ਤੱਕ ਮੜੀਆਂ ਤੱਕ ਨਹੀਂ ਗਿਆ। ਅਤੇ ਅੱਗੇ ਮਹਾਰਾਜ ਕਹਿੰਦੇ ਹੰਸ ਅਕੇਲਾ ਜਾਈ, ਇਹ ਵੀ ਰਿਸ਼ਤਾ ਉੱਥੋਂ ਤੱਕ ਹੀ ਹੈ ਜਿਹਨੂੰ ਤੱਕ ਤੇਰਾ ਸਰੀਰ ਦੀ ਹੋਂਦ ਮੌਜੂਦ ਹੈ, ਜਦੋਂ ਇਹਨੂੰ ਆਖਰੀ ਸੰਸਕਾਰ ਕਰ ਦਿੱਤਾ ਤਾਂ ਇਹ ਵੀ ਨਾਤਾ ਖਤਮ। ਅਤੇ ਜੇ ਨਾਲ ਨਿਭਣ ਜੋਗਾ ਕੁਝ ਕਮਾਉਣਾ ਤਾਂ ਉਹ ਹੈ ਕਰਮ। ਇਹਨੂੰ ਪੱਲੇ 'ਚ ਬੰਨਿਓ ਗੱਲ ਨੂੰ ਸਾਧ ਸੰਗਤ, ਧਨ ਸਾਡੀ ਜ਼ਰੂਰਤ ਹੈ ਪਰ ਸਿਰਫ ਪ੍ਰਾਣਾਂ ਤੱਕ ਹੈ, ਸਾਡਾ ਮਕਸਦ ਨਹੀਂ। ਪ੍ਰਾਣ ਹਨ ਅਤੇ ਧਨ ਦਾ ਸੁੱਖ ਹੈ, ਪ੍ਰਾਣ ਮੁੱਕ ਗਏ ਅਤੇ ਧਨ ਦਾ ਸੁੱਖ ਖਤਮ। ਪਰਿਵਾਰ ਸਾਡਾ ਫਰਜ਼ ਹੈ ਪਰ ਸਿਰਫ ਅਤੇ ਸਿਰਫ ਸੰਬੰਧ ਸਾਡੀ ਦੇਹੀ ਤੱਕ ਹੈ, ਦੇਹੀ ਬਿਨਸੀ ਅਤੇ ਪਰਿਵਾਰ ਦਾ ਸੰਬੰਧ ਖਤਮ। ਮਾਤ ਪਿਤਾ ਬੰਤਾ ਸੁੱਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ, ਵੈਦੋ ਨਾ ਵਾਈ ਭੈਣੋ ਨਾ ਭਾਈ, ਇੱਕੋ ਸਹਾਈ ਰਾਮ ਰੇ। ਉੱਥੇ ਤਾਂ ਕੋਈ ਵੀ ਸਾਥ ਨਹੀਂ, ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਧਨ ਦਾ ਸਾਥ ਛੁੱਟਿਆ ਪਰ ਕੁਟੰਬ ਦਾ ਸਾਥ ਛੁੱਟਿਆ, ਅਤੇ ਸਤਿਗੁਰੂ ਜੀ ਕਹਿੰਦੇ ਜੇ ਸਾਥ ਨਿਭਣ ਵਾਲੇ ਤਾਂ ਤੇਰੇ ਕਰਮ, ਨੇਕ ਕਰੇਗਾ ਨੇਕ ਵੀ ਨਾਲ, ਬੁਰੇ ਕਰੇਗਾ ਬੁਰੇ ਵੀ ਨਾਲ। ਕਰਮੀ ਆਪੋ ਆਪਣੀ ਕੇ ਨੇੜੇ ਕਿ ਦੂਰ, ਉਹ ਤੇਰੇ 'ਤੇ ਨਿਰਭਰ ਹੈ ਵੀ ਤੂੰ ਨੇਕ ਕਰ ਰਿਹਾ ਕਿ ਬੁਰੇ ਕਰ ਰਿਹਾ, ਕਰਮਾਂ ਦੀ ਕਮਾਈ ਤੇਰੇ ਨਾਲ ਜਾਣੀ ਹੈ। ਹੁਣ ਗੁਰੂ ਦਾ ਗਿਆਨ ਕੀ ਕਰਦਾ ਸਾਧ ਸੰਗਤ, ਟੁੱਟਿਆ ਹੋਇਆਂ ਨੂੰ ਜੋੜਦਾ। ਕਿੰਨੇ ਕਿੰਨੇ ਲੋਕ ਸਨ ਜਿਨ੍ਹਾਂ ਨੂੰ ਇਸ ਗੱਲ ਦਾ ਚੇਤਾ ਹੀ ਨਹੀਂ ਸੀ ਵੀ ਅਸੀਂ ਟੁੱਟੇ ਹੋਏ ਹਾਂ, ਚੋਰੀਆਂ ਵਿੱਚ, ਕੁਕਰਮਾਂ ਵਿੱਚ, ਪਾਪਾਂ ਵਿੱਚ, ਦੁਰਾਚਾਰੀ, ਹਰ ਵੇਲੇ ਬਿਰਤੀ ਇੰਨੀ ਖੁੱਭੀ ਹੋਈ ਹੈ ਵੀ ਕਦੀ ਇਸ ਗੱਲ ਦਾ ਸੁਪਨਾ ਵੀ ਨਹੀਂ ਆਇਆ ਵੀ ਅਸੀਂ ਟੁੱਟੇ ਹੋਏ ਹਾਂ। ਅਤੇ ਗੁਰੂ ਦਾ ਇੱਕ ਇੱਕ ਬਚਨ ਟੁੱਟਿਆਂ ਨੂੰ ਜੋੜ ਦਿੰਦਾ, ਇੱਕ ਇੱਕ ਬਚਨ। ਕਿੱਲੇ ਘੜਨ ਵਾਲੇ ਲਾਲੋ ਨੂੰ ਕਹਿੰਦੇ ਮਨ ਘੜਿਆ ਹੀ, ਅਤੇ ਇੱਕ ਬਚਨ ਨੇ ਬਿਰਤੀ ਨੂੰ ਐਸਾ ਬਦਲਿਆ ਵੀ ਜਿਹੜਾ ਲੱਕੜੀਆਂ ਨੂੰ ਤਰਾਸ਼ਦਾ ਸੀ ਉਹ ਮਨ ਤਰਾਸ਼ਣ ਲੱਗ ਪਿਆ, ਸੋਹਣਾ ਹੋ ਗਿਆ ਮਨ, ਖੂਬਸੂਰਤ ਹੋ ਗਿਆ। ਅਣਘੜੀਆਂ ਲੱਕੜੀਆਂ ਨੂੰ, ਬਦਸੂਰਤ ਲੱਕੜੀਆਂ ਨੂੰ, ਵੱਡੇ ਵੱਡੇ ਮੋਸ਼ਿਆਂ ਨੂੰ ਘੜ ਘੜ ਕੇ ਸੁੰਦਰ ਬਣਾਉਂਦਾ ਸੀ, ਹੁਣ ਆਪਣੇ ਨਿੱਜ ਨੂੰ ਘੜਨ ਲੱਗ ਪਿਆ। ਗੁਰੂ ਦਾ ਸ਼ਬਦ ਜਿਹਨੇ ਚੀਨਿਆ ਉਹਨੇ ਆਤਮ ਚੀਨਿਆ। ਸਾਸ ਸਾਰੀ ਜ਼ਿੰਦਗੀ ਵਣਜ ਕਰਕੇ ਧਨ ਕਮਾਉਣ ਵਾਲੇ ਮਨ ਸੁੱਖ ਨੂੰ ਹਜ਼ੂਰ ਨੇ ਕਿਹਾ ਕਦੀ ਮਨ ਦਾ ਸੁੱਖ ਪਾਇਆ ਹੀ? ਅਤੇ ਅੰਦਰ ਢੂੰਡ ਸ਼ੁਰੂ ਹੋ ਗਈ, ਬਲਹਾਰ ਜਾਵਾਂ ਜਿਸ ਗੁਰੂ ਨੇ ਮੈਨੂੰ ਭਟਕੇ ਹੋਏ ਨੂੰ ਰਾਹ ਦੇ ਉੱਤੇ ਪਾ ਦਿੱਤਾ। ਦੁਨੀ ਚੰਦ ਪਾਏ, ਭੂਮੀਏ ਪਾਏ, ਕੌਡੇ ਪਾਏ, ਪਤਾ ਨਹੀਂ ਕਿੰਨੇ ਕੁ ਪਾਏ। ਇਸ ਲਈ ਆਖਿਆ ਭੁੱਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ, ਸਾਰੇ ਕਹਿਓ ਜੀ ਐਸਾ ਗੁਰ ਭਾਗ ਚੰਗੇ ਤੇ ਗੁਰੂ ਮਿਲ ਗਿਆ। ਆਹ ਸਤਿਗੁਰੂ ਜੀ ਨਾ ਮਿਲੇ ਹੁੰਦੇ ਕਿਤੇ ਮੜੀਆਂ ਤੇ ਦੀਵੇ ਜਗਾਉਂਦੇ ਹੋਣਾ ਸੀ, ਕਿਤੇ ਨੱਕ ਰਗੜਦੇ ਹੋਣਾ ਸੀ, ਕਿਤੇ ਭਰਮਾਂ ਦੇ ਜੰਜਾਲ 'ਚ ਪਏ ਹੋਣਾ ਸੀ। ਗੁਰੂ ਨੇ ਇੱਕ ਇੱਕ ਗੱਲ ਦੀ ਸੋਝੀ ਦਿੱਤੀ ਤੇ ਭਰਮ ਕੇ ਪਰਦੇ ਸਤਿਗੁਰ ਖੋਲ੍ਹਿਆ। ਜਿਹੜਾ ਹਨੇਰਾ ਛਾਇਆ ਹੋਇਆ ਸੀ ਸਾਰਾ ਮਿਟਾ ਦਿੱਤਾ ਗੁਰੂ ਦੇ ਗਿਆਨ ਨੇ, ਇੱਦਾਂ ਪ੍ਰਕਾਸ਼ ਕੀਤਾ। ਰਹਾਉ ਦੀ ਪੰਕਤੀ 'ਚ ਇਸ ਲਈ ਕਿਰਪਾ ਕੀਤੀ, ਬਲਹਾਰੀ ਗੁਰੇ ਆਪਣੇ ਵਿੱਟੋਂ ਜਿਨ ਸਾਚੇ ਸਿਉਂ ਲਿਵ ਲਾਈ। ਲਿਵ, ਮੈਂ ਟੁੱਟਿਆ ਸੀ ਮੇਰੀ ਜੋੜ ਦਿੱਤੀ, ਮੈਂ ਭਟਕ ਰਿਹਾ ਸੀ ਮੈਨੂੰ ਲਾ ਦਿੱਤਾ ਉਹਨੇ ਟਿਕਾਣੇ। ਸ਼ਬਦ ਚੀਨ, ਪਿਛਲੇ ਮਹੀਨੇ ਵੀ ਜਿਸ ਦਿਨ ਸਾਹਿਬ ਨੇ ਸੇਵਾ ਲਈ ਸੀ ਇਹੀ ਬਚਨ ਬਖਸ਼ਿਸ਼ ਹੋਇਆ ਸੀ। ਸ਼ਬਦ ਚੀਨ ਆਤਮ ਪ੍ਰਗਾਸਿਆ, ਜਿਵੇਂ ਸਵਿੱਚ ਆਨ ਕਰਨ ਤੋਂ ਬਿਨਾਂ ਕਮਰੇ ਵਿੱਚ ਚਾਨਣ ਨਹੀਂ ਹੁੰਦਾ, ਆਤਮ ਪ੍ਰਗਾਸ, ਗੁਰੂ ਨਾਲ ਜੁੜਨਾ ਤੇ ਆਤਮ ਪ੍ਰਗਾਸ ਹੋਣਾ ਅਸਲ 'ਚ ਇਹ ਸਿੱਖੀ ਹੈ। ਗੁਰੂ ਦੇ ਸਿੱਖ ਬਣਨ ਦਾ ਅਰਥ ਗੁਰਮੁਖ, ਇਹਨੂੰ ਥੋੜ੍ਹਾ ਜਿਹਾ ਬਰੀਕੀ ਨਾਲ ਸਮਝ ਲਿਓ ਵੀ ਮੈਂ ਸਾਬਤ ਸੂਰਤ ਹਾਂ ਅਤੇ ਮੈਂ ਦਾਅਵਾ ਕੀਤਾ ਮੈਂ ਸਿੱਖ ਹਾਂ, ਮੈਂ ਖੰਡੇ ਬਾਟੇ ਦੀ ਪਹੁਲ ਲੈ ਕੇ ਕਕਾਰ ਧਾਰਨ ਕੀਤੇ ਅਤੇ ਮੈਂ ਆਪਣੇ ਅੰਦਰ ਪੂਰਾ ਸੰਤੁਸ਼ਟ ਹੋ ਗਿਆ ਕਿ ਮੈਂ ਸਿੱਖ ਹਾਂ। ਇਹ ਐਡਮਿਸ਼ਨ ਹੈ, ਦਾਖਲਾ ਹੈ, ਸਕੂਲ ਦੀ ਵਰਦੀ ਹੈ, ਸਕੂਲ ਵਿੱਚ ਦਾਖਲਾ ਹੈ। ਅਤੇ ਫਿਰ ਮੇਰੇ ਗੁਰੂ ਨੇ ਸਾਨੂੰ ਦਿੱਤੀ ਸ਼ਬਦ ਦੀ ਦਾਤ। ਜਦੋਂ ਅਸੀਂ ਸ਼ਬਦ ਨੂੰ ਚੀਨ ਲਿਆ, ਸ਼ਬਦ ਨੂੰ ਬੁੱਝ ਲਿਆ, ਸ਼ਬਦ ਨੂੰ ਪਹਿਚਾਣ ਲਿਆ, ਸ਼ਬਦ ਦਾ ਅਰਥ ਹੈ ਗੁਰੂ ਦੇ ਮੁੱਖ ਤੋਂ ਨਿਕਲੇ ਹੋਏ ਬੋਲ, ਉਹਨੇ ਸਾਨੂੰ ਕਮਾਉਣ ਵਾਸਤੇ ਪ੍ਰੈਕਟੀਕਲ ਵਾਸਤੇ ਦਿੱਤੇ, ਉਹਨੇ ਸਾਨੂੰ ਜਪਣ ਵਾਸਤੇ ਦਿੱਤੇ। ਇੱਕ ਇੱਕ ਬੋਲ ਨੂੰ ਅਸੀਂ ਸ਼ਬਦ ਕਵਾਂਗੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬੋਲਦੇ ਨੇ ਅਤੇ ਮੋਟੇ ਜਿਹੇ ਅਰਥ ਅਸੀਂ ਕਰ ਲਈਏ, ਬਹੁਤੀਆਂ ਬਰੀਕੀਆਂ 'ਚ ਨਾ ਪਈਏ ਅਸੀਂ, ਬਹੁਤੀ ਵਾਲ ਦੀ ਖਲ ਨਾ ਲਾਈਏ, ਮੋਟੇ ਜਿਹੇ ਅਰਥ ਕਰ ਲਈਏ ਵੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੋਲ ਰਹੇ ਨੇ ਉਹ ਸੱਚ ਕਮਾਉਣ ਲਈ ਬੋਲ ਰਹੇ ਨੇ, ਉਹ ਧਰਮ ਕਮਾਉਣ ਲਈ ਬੋਲ ਰਹੇ ਨੇ, ਉਹ ਕਿਰਤ ਕਰਨ ਲਈ ਬੋਲ ਰਹੇ ਨੇ, ਉਹ ਵੰਡ ਛਕਣ ਲਈ ਬੋਲ ਰਹੇ ਨੇ, ਉਹ ਨਾਮ ਜਪਣ ਲਈ ਬੋਲ ਰਹੇ ਨੇ, ਇਹ ਸਭ ਕੁਝ ਕੀ ਹੈ? ਗੁਰੂ ਦਾ ਸ਼ਬਦ। ਅਤੇ ਜੇ ਸ਼ਬਦ ਸੋਝੀ ਵਿੱਚ ਪੈ ਗਿਆ ਤਾਂ ਸਾਨੂੰ ਆਪਣੇ ਆਪੇ ਦੀ ਸਮਝ ਆ ਜਾਏਗੀ, ਆਤਮ ਚੀਨ ਲਵਾਂਗੇ, ਅੰਦਰ ਪ੍ਰਕਾਸ਼ ਹੋ ਜਾਏਗਾ। ਸ਼ਬਦ ਚੀਨ ਆਤਮ ਪ੍ਰਗਾਸਿਆ, ਸ਼ਬਦ ਚੀਨਣਾ ਹੈ, ਇਕੱਲਾ ਸ਼ਬਦ ਪੂਜਣਾ ਨਹੀਂ ਹੈ। ਮਾਫ਼ ਕਰਿਓ ਸਾਧ ਸੰਗਤ ਜੀ, ਅਸੀਂ ਸ਼ਬਦ ਨੂੰ ਪੂਜਣ ਲੱਗ ਪਏ, ਸ਼ਬਦ ਨੂੰ ਚੀਨਿਆ ਵਿਰਲੇ ਵਿਰਲੇ ਨੇ। ਸ਼ਬਦ ਦੀ ਸੋਝੀ, ਸ਼ਬਦ ਦਾ ਪ੍ਰਕਾਸ਼ ਕਿਸੇ ਵਿਰਲੇ ਵਿਰਲੇ ਨੇ ਲਿਆ, ਬਹੁਤਿਆਂ ਨੇ ਤੇ ਅਸੀਂ ਕੀਮਤੀ ਭੇਟਾ ਰੱਖ ਰੱਖ ਕੇ ਸ਼ਬਦ ਸਿਰਫ ਪੂਜਿਆ। ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਸ਼ਰਧਾ ਵਿਅਕਤ ਨਾ ਕਰੋ, ਤੁਹਾਡੀ ਭਾਵਨਾ ਜਿਵੇਂ ਜੁੜਦੀ ਹੈ ਤੁਸੀਂ ਜੋੜੋ, ਪਰ ਗੁਰੂ ਕੇ ਪਿਆਰੇ ਸਿੱਖੋ, ਬਹੁਤ ਵੱਡਾ ਲਾਹਾ ਮਿਲੇਗਾ ਜਿੱਦਣ ਸ਼ਬਦ ਨੂੰ ਸਮਝੋਗੇ। ਸਾਨੂੰ ਪਤਾ ਨਹੀਂ ਕਿਉਂ ਅਸੀਂ ਇੱਦਾਂ ਦੇ ਕਰਮ ਕਾਂਡੀ ਹੋ ਗਏ। ਮੈਂ ਇੱਕ ਵਾਰੀ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਸਾਰੇ ਸਿੱਖਾਂ ਨੂੰ ਇੱਦਾਂ ਲੱਗਣ ਲੱਗ ਪਿਆ ਵੀ ਬਹੁਤੀ ਖੁਸ਼ੀ ਤਾਂ ਮਿਲਣੀ ਹੈ ਜੇ ਰੁਮਾਲਾ ਸਾਹਿਬ ਲੈ ਕੇ ਜਾਵਾਂਗੇ। ਨਾ ਨਾ ਲੈ ਕੇ ਆਓ ਰੁਮਾਲਾ, ਗੁਰੂ ਦੀ ਖੁਸ਼ੀ ਨੂੰ ਖਰੀਦਣ ਦਾ ਯਤਨ ਨਾ ਕਰੋ। ਢੇਰ ਲੱਗੇ ਰੁਮਾਲਿਆਂ ਦੇ ਢੇਰ, ਇੱਕ ਵਾਰੀ ਜਾਈਏ ਚੱਲ ਕੇ ਵੀ ਅੱਜ ਹੋਰ ਕੁਝ ਨਹੀਂ ਕਰਨਾ, ਅੱਜ ਦਾਤਾ ਤੇਰੇ ਸ਼ਬਦ ਨੂੰ ਸੋਝੀ ਲੈਣ ਦੀ ਸਮਝਣ ਦਾ ਯਤਨ ਕਰਨਾ ਤੇ ਤੂੰ ਮੇਰੇ ਸਿਰ ਦੇ ਉੱਤੇ ਹੱਥ ਰੱਖ, ਮੈਨੂੰ ਸ਼ਬਦ ਦੀ ਸੋਝੀ ਆਏ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਇਸ ਸ਼ਬਦ ਦੀ ਰਹਾਉ ਦੀ ਪੰਕਤੀ 'ਚ ਕਹਿੰਦੇ ਸ਼ਬਦ ਚੀਨ ਆਤਮ ਪ੍ਰਗਾਸਿਆ, ਅਤੇ ਜਿੱਦਣ ਆਤਮ ਪ੍ਰਗਾਸਿਆ ਫਿਰ ਸਹਿਜੇ ਰਹਿਆ ਸਮਾਈ, ਆਤਮਕ ਅਡੋਲਤਾ ਆ ਜਾਏਗੀ। ਜਿਹੜੀ ਪ੍ਰਾਪਤ ਨਹੀਂ ਨਾ ਹੋ ਰਹੀ, ਮਨ ਡੋਲਦਾ ਪਿਆ ਅਤੇ ਅਸੀਂ ਤਰਲੇ ਲੈਂਦੇ ਹਾਂ ਵੀ ਸੱਚੇ ਪਾਤਸ਼ਾਹ ਡੋਲਣ 'ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਅਤੇ ਗੁਰੂ ਦਾ ਹੱਥ ਕਿਵੇਂ ਵਰਤਣਾ? ਜਦੋਂ ਅਸੀਂ ਸ਼ਬਦ ਚੀਨਾਂਗੇ, ਕੋਈ ਹੱਡ ਮਾਸ ਦਾ ਲੋਥੜਾ ਨਹੀਂ ਜਿਹੜਾ ਸਿਰ ਦੇ ਉੱਤੇ ਆ ਜਾਣਾ। ਸ਼ਬਦ ਦੇ ਪ੍ਰਕਾਸ਼ ਨੇ ਸਾਡੇ ਅੰਦਰ ਐਸੀ ਕਲਾ ਵਰਤਾਉਣੀ ਹੈ ਵੀ ਸਹਿਜ ਆ ਗਿਆ, ਅਡੋਲਤਾ ਪ੍ਰਾਪਤ ਹੋ ਗਈ। ਸੋ ਜੋ ਕਿਰਪਾ ਮਹਾਰਾਜ ਨੇ ਸੰਪੂਰਨ ਸ਼ਬਦ ਵਿੱਚ ਕੀਤੀ ਹੈ, ਆਓ ਸੁਰਤ ਨੂੰ ਟਿਕਾਓ। ਬਾਬੇ ਦੀ ਜਿਹੜੀ ਥਿਊਰੀ ਹੈ ਨਾ, ਬਾਬੇ ਦੀ ਫਿਲਾਸਫੀ ਬਹੁਤ ਗਹਿਰੀ ਹੈ, ਅਤੇ ਕਈ ਵਾਰੀ ਇੱਦਾਂ ਮਹਿਸੂਸ ਹੁੰਦਾ ਵੀ ਅਜੇ ਅਸੀਂ ਬੜੇ ਪਛੜੇ ਹੋਏ ਹਾਂ, ਬਹੁਤ ਪਿੱਛੇ ਹਾਂ। ਜਿੱਥੋਂ ਦੀ ਗੱਲ ਮੇਰਾ ਗੁਰੂ ਨਾਨਕ ਕਰਕੇ ਗਿਆ ਇਸ ਸੰਸਾਰ ਵਿੱਚ, ਇਦਾਂ ਲੱਗ ਰਿਹਾ ਵੀ ਅਸੀਂ ਦਾਵਾ ਤੇ ਕਰਦੇ ਹਾਂ ਵੀ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਪਰ ਅਜੇ ਤੱਕ ਉਹ ਦਰਸ਼ਨ ਸ਼ਬਦ ਦੇ ਜਿਹੜੇ ਬਾਬੇ ਨੇ ਕਰਾਏ ਸੀ ਅਜੇ ਤੱਕ ਉੱਥੋਂ ਤੱਕ ਅਵਸਥਾ ਨਹੀਂ ਪਹੁੰਚੀ। ਜੇ ਕਿਤੇ ਪਹੁੰਚੀ ਹੁੰਦੀ ਤੇ ਸਿੱਖਾਂ ਦੇ ਘਰਾਂ 'ਚ ਕਾਗਜ਼ਾਂ ਦੀਆਂ ਤਸਵੀਰਾਂ ਨਾਲ ਲੱਗੀਆਂ ਹੁੰਦੀਆਂ, ਸਿੱਖ ਨੂੰ ਸਮਝ ਆ ਜਾਂਦੀ ਕਿ ਗੁਰ ਮੂਰਤ ਗੁਰ ਸ਼ਬਦ ਹੈ। ਇਸੇ ਬਚਨ ਦੇ ਅਰਥ ਕਰਦਿਆਂ ਮੈਂ ਪਿਛਲੇ ਮਹੀਨੇ ਬੇਨਤੀ ਕੀਤੀ ਸੀ ਵੀ ਪਿਆਰਿਓ, ਅਸੀਂ ਤਸਵੀਰਾਂ ਦੇ ਪੁਜਾਰੀ ਨਹੀਂ ਹਾਂ। ਸਾਨੂੰ ਵਿਧੀਬੱਧ ਤਰੀਕੇ ਨਾਲ, ਪਤਾ ਨਹੀਂ ਕੋਈ ਅਗਿਆਨਤਾ ਨਾਲ ਜੋੜ ਰਿਹਾ ਜਾਂ ਫਿਰ ਜਾਣ ਬੁੱਝ ਕੇ ਜੋੜ ਰਿਹਾ, ਸਾਡੇ ਵਾਸਤੇ ਤਾਂ ਸ਼ਬਦ ਹੀ ਨਿਰੰਕਾਰ ਹੈ, ਸ਼ਬਦ ਹੀ ਗੁਰੂ ਦੀ ਮੂਰਤ ਹੈ। ਅਤੇ ਸ਼ਬਦ ਚੀਨ ਲਿਆ ਅਤੇ ਆਤਮ ਪ੍ਰਗਾਸ ਹੋ ਗਿਆ। ਗੁਰ ਮੂਰਤ ਗੁਰ ਸ਼ਬਦ ਹੈ, ਸ਼ਬਦ ਸਾਡੇ ਵਾਸਤੇ, ਸ਼ਬਦ ਹੀ ਸਾਡਾ ਪੀਰ ਹੈ, ਸ਼ਬਦ ਹੀ ਸਾਡਾ ਰੱਬ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੌਰਾਨ। ਕਿਤੇ ਇੱਟਾਂ ਦੇ ਪੁਜਾਰੀ ਬਣ ਗਏ ਪੀਰ ਪ੍ਰਗਟ ਹੋ ਗਏ, ਕਿਤੇ ਤਸਵੀਰਾਂ ਦੇ ਪੁਜਾਰੀ ਬਣ ਗਏ ਰੱਬ ਪ੍ਰਗਟ ਹੋ ਗਏ। ਆਓ ਸੋਝੀ ਲਈਏ, ਅਰਦਾਸ ਕਰੀਏ ਮਹਾਰਾਜ ਜੀ ਕਲਾ ਵਰਤਾਓ, ਸਾਡੇ ਅੰਦਰ ਪ੍ਰਕਾਸ਼ ਹੋਵੇ ਸ਼ਬਦ ਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਇੱਥੋਂ ਸ਼ਬਦ ਆਰੰਭ ਕਰ ਰਹੇ। ਇੱਕ ਵਾਰੀ ਸਾਰੇ ਪਿਆਰ 'ਚ ਇਕਾਗਰ ਚਿੱਤ ਹੋ ਕੇ ਸਿਮਰੋ ਜੀ। ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਮਹਲਾ ਤੀਜਾ, ਘਰ ਪਹਿਲਾ ਆਸਟਪਦੀਆ।
ਸੂਹੀ ਰਾਗ ਦਾ ਨਾਂ ਹੈ। ਧੰਨ ਗੁਰੂ ਅਮਰਦਾਸ ਹਜ਼ੂਰ ਦੇ ਮੁਖਾਰਬਿੰਦ ਤੋਂ ਬਚਨ ਬਖਸ਼ਿਸ਼ ਹੋਏ ਨੇ। ਤਾਲ ਦਾ ਘਰ ਪਹਿਲਾ ਹੈ। ਰਾਗੀ ਸਿੰਘ ਸਾਹਿਬਾਨ ਜਦੋਂ ਗਾਇਨ ਕਰਦੇ ਆ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੈ। ਅਤੇ ਅੱਠ ਪਦਿਆਂ ਦਾ ਇਹ ਪਵਿੱਤਰ ਪਾਵਨ ਬੜੇ ਵਿਧੀਬੱਧ ਵਿਗਿਆਨਕ ਤਰੀਕੇ ਨਾਲ ਬਾਣੀ ਨੂੰ ਲਿਖਿਆ ਗਿਆ। ਸਾਧ ਸੰਗਤ, ਅੰਕ ਗਿਣਤੀ, ਪਦਿਆਂ ਦੀ ਗਿਣਤੀ, ਸ਼ਬਦਾਂ ਦੀ ਗਿਣਤੀ, ਕਈ ਥਾਵਾਂ 'ਤੇ ਫਿਰ ਸੰਪੂਰਨ ਜੋੜ ਕਰਕੇ ਉੱਥੇ ਜੁਮਲਾ, ਜੁਮਲਾ ਦਾ ਅਰਥ ਜੋੜ, ਕਿੰਨੇ ਸ਼ਬਦ ਆਏ, ਬੜੇ ਸਾਰਥਕ ਵਿਧੀਬੱਧ ਤਰੀਕੇ ਨਾਲ, ਵਿਗਿਆਨਕ ਤਰੀਕੇ ਦੇ ਨਾਲ, ਐਵੇਂ ਅੱਖਾਂ ਮੀਟ ਕੇ ਨਹੀਂ। ਹੋ ਇੱਥੇ ਅੱਠ ਪਦਿਆਂ ਦਾ ਇਹ ਬਚਨ ਹੈ, ਇਸ ਰਾਗ ਵਿੱਚ ਗਾਉਣਾ, ਇਸ ਘਰ ਵਿੱਚ ਗਾਉਣਾ, ਜਿਹੜੇ ਸਾਡੇ ਕੋਲ ਗੁਆਚਦੇ ਜਾ ਰਹੇ ਅੱਜ। ਬਾਬੇ ਨੇ ਕਿਹਾ ਸੀ ਭਾਈ ਮਰਦਾਨਾ, ਰਾਗ ਨੂੰ ਸ਼ਬਦ ਪਾ ਕੇ ਗਾਵਣਾ, ਇਹ ਕੀਰਤਨ ਦੀ ਆਰੰਭਤਾ ਸੀ। ਅਤੇ ਹੌਲੀ ਹੌਲੀ ਸਾਧ ਸੰਗਤ ਧੁਨਾਂ ਦੀ ਲੈ ਵਿੱਚ ਸਭ ਕੁਝ ਗੁਆਚਦਾ ਜਾ ਰਿਹਾ। ਇੱਕ ਮੈਂ ਅਰਜ਼ ਕਰਨੀ ਚਾਹੁੰਦਾ ਕੌਮ ਦੇ ਦਾਨਿਆਂ ਪਤਵੰਤਿਆਂ ਨੂੰ, ਵਾਰਾਂ ਦੀਆਂ ਧੁਨਾਂ ਅੰਕਿਤ ਕੀਤੀਆਂ ਨੇ। ਆਸਾ ਜੀ ਕੀ ਵਾਰ ਗਾਉਣ ਦੀ ਪਰੰਪਰਾ ਕੌਮ ਵਿੱਚ ਚੱਲਦੀ ਆ ਰਹੀ ਹੈ, ਬਾਕੀ ਧੁਨਾਂ ਦਾ ਅਲਾਪ ਹੀ ਖਤਮ ਹੋ ਗਿਆ। ਅਤੇ ਆਸਾ ਜੀ ਕੀ ਵਾਰ ਦਾ ਵੀ ਰੂਪ ਹੌਲੀ 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 ਅਸੀਂ ਮਾਡਰਨ ਹੁੰਦੇ ਹੁੰਦੇ ਇਹਨੂੰ ਵਿਗਾੜਦੇ ਤੁਰੇ ਜਾ ਰਹੇ ਹਾਂ। ਮੈਂ ਚੌਂਕੀਦਾਰ ਹੋਣ ਦੇ ਨਾਤੇ ਬੇਨਤੀ ਕਰਦਾ ਗੁਰੂ ਕੇ ਸਿਆਣੇ ਕੀਰਤਨੀਆਂ ਨੂੰ ਵੀ ਘੱਟੋ ਘੱਟ ਇਹਦਾ ਜਿਹੜਾ ਸਹੀ ਰੂਪ, ਸਾਰਥਕ ਰੂਪ ਹੈ ਨਾ, ਟੁੰਡੇ ਅਸ ਰਾਜੇ ਕੀ ਧੁਨੀ ਗਾਵਣੀ, ਉਹਨੂੰ ਸੰਭਾਲਣ ਦਾ ਯਤਨ ਕਰੀਏ। ਐਡਵਾਂਸ ਹੁੰਦੇ, ਮਾਡਰਨ ਹੁੰਦੇ ਹੁੰਦੇ ਸਾਡੇ ਉੱਤੇ ਸੰਗੀਤ ਦਾ ਵੀ ਜਿਹੜਾ ਉਹ ਪਹਿਰਾ ਬਦਲਦਾ ਜਾ ਰਿਹਾ, ਇਹਨੂੰ ਗੁਆ ਨਾ ਦਈਏ। ਸੋ ਇਹ ਜਿਹੜੇ ਤਾਲ ਸੁਰਾਂ ਰਾਗ ਸਾਹਿਬ ਨੇ ਲਿਖੇ ਨੇ, ਇਹਨਾਂ ਦਾ ਕੋਈ ਅਰਥ ਹੈ? ਉਹ ਸੱਚੇ ਪਾਤਸ਼ਾਹ ਹੁਕਮ ਕਰ ਰਹੇ ਹਨ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਰਸ ਵਿਆਪਕ ਵਾਹਿਗੁਰੂ ਇੱਕ ਹੈ, ਅਤੇ ਸਾਡੇ ਪਹੁੰਚਣ ਦਾ ਜ਼ਰੀਆ, ਪਾਉਣ ਦਾ ਜ਼ਰੀਆ ਹੈ ਸੱਚੇ ਗੁਰੂ ਦੀ ਕਿਰਪਾ, ਬਖਸ਼ਿਸ਼। ਸਤ ਸਦੀਵ ਅਟਲ, ਜਿਹੜਾ ਜੁਗੋ ਜੁਗ ਅਟਲ ਹੈ। ਦੁਨੀਆਂ ਦਾ ਹਰ ਉਪਜਿਆ ਸਰੀਰ ਬਿਨਸ ਜਾਣਾ, ਜੋ ਉਪਜਿਓ ਸੋ ਬਿਨਸ ਹੈ। ਜਿਹੜਾ ਨਿਰੰਕਾਰ ਹੈ ਉਹ ਸਦੀਵ ਅਟਲ ਹੈ, ਅਤੇ ਨਿਰੰਕਾਰ ਹੈ ਬਾਣੀ ਨਿਰੰਕਾਰ। ਸੋ ਇਹ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਟੇਕ ਲੈ ਕੇ ਅਸੀਂ ਇਸ ਮੰਜ਼ਿਲ ਨੂੰ ਪਾ ਸਕਦੇ ਹਾਂ।
ਨਾਮੈ ਹੀ ਤੇ ਸਭ ਕਿਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ।
ਸਾਧ ਸੰਗਤ, ਬਾਣੀ ਦੇ ਅੰਦਰ ਸਾਹਿਬ ਨੇ ਬਹੁਤ ਜ਼ਿਆਦਾ ਜ਼ੋਰ ਸਾਨੂੰ ਨਾਮ ਦੇ ਉੱਤੇ ਦਿੱਤਾ। ਗੁਰੂ ਦੀ ਬਾਣੀ ਅਤੇ ਪੰਥ ਦੀ ਬਾਣੀ ਵਿੱਚ ਵੀ ਨਾਮ ਦੀ ਵਡਿਆਈ ਹੈ। ਜਦੋਂ ਅਸੀਂ ਪੰਥ ਦੀ ਮਰਿਆਦਾ ਪੜ੍ਹਦੇ ਹਾਂ ਤਾਂ ਉੱਥੇ ਵੀ ਸਾਨੂੰ ਤਿੰਨ ਵਾਰੀ ਕਿਹਾ ਵੀ ਹੇ ਕਰਤਾ ਪੁਰਖ ਵਾਹਿਗੁਰੂ ਜੀ, ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ 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 ਚੇਤਾ ਵੈ। ਮਹਾਰਾਜ ਜੀ ਕਿਰਪਾ ਕਰੋ ਸਾਨੂੰ ਵਾਹਿਗੁਰੂ 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 ਚੇਤਾ ਵੈ। ਇਹ ਥੋੜ੍ਹਾ ਜਿਹਾ ਨੁਕਤਾ ਸਮਝਣ ਵਾਲਾ ਵੀ ਤਿੰਨ ਵਾਰੀ ਕਿਉਂ ਕਿਹਾ ਭਲਾ? ਸਿਮਰਨ ਕਿਹਾ, ਨਾਮ ਸਿਮਰਨ, ਅਤੇ ਨਾਮ ਤੋਂ ਹੀ ਸਭ ਕੁਝ ਹੈ, ਨਾਮ ਦੀ ਕਲਾ ਵਰਤਰੀ ਹੈ, ਨਾਮ ਕੇ ਧਾਰੇ ਸਗਲੇ ਜੰਤ ਕਿਹਾ ਸਤਿਗੁਰੂ ਜੀ ਨੇ। ਬਾਰ ਬਾਰ ਹੁਕਮ ਕੀਤਾ ਵੀ ਸਿੱਖ ਦਾ ਕਰਮ ਬੜੀਆਂ ਬੜੇ ਪ੍ਰਮਾਣ ਨੇ, ਮੈਂ ਸਮੇਂ ਦੀ ਸੀਮਾ ਵਿੱਚ ਰਹਿ ਕੇ ਸਮਾਪਤੀ ਕਰਨ ਦਾ ਯਤਨ ਕਰਨਾ, ਇਸ ਲਈ ਮੈਂ ਪ੍ਰਮਾਣਾਂ ਵੱਲ ਬਹੁਤਾ ਨਾ ਜਾਵਾਂ, ਥੋੜ੍ਹਾ ਜਿਹਾ ਇਹਨੂੰ ਸਮਝ ਲਈਏ। ਇਹ ਬੜਾ ਅਹਿਮ ਵਿਸ਼ਾ ਹੈ ਕਿਉਂਕਿ ਨਾਮ ਦੇ ਨਾਂ ਉੱਤੇ ਧੰਦਾ ਬੜਾ ਹੋਇਆ, ਅੱਜ ਵੀ ਹੋ ਰਿਹਾ, ਸਿੱਖਾਂ ਵਿੱਚ ਵੀ ਹੋਇਆ ਅਤੇ ਗੈਰ ਸਿੱਖਾਂ ਵਿੱਚ ਵੀ ਹੋਇਆ, ਸੈਮੀ ਗੁਰੂ ਡੰਮ ਵਿੱਚ ਵੀ ਹੋਇਆ ਅਤੇ ਗੁਰੂ ਡੰਮ ਵਿੱਚ ਵੀ ਹੋਇਆ, ਨਾਮ ਦੇ ਨਾਂ 'ਤੇ ਧੰਦਾ। ਆਖਰ ਕੀ ਹੈ ਇਹ ਨਾਮ ਜਿਹਨੂੰ ਜਪਣ ਲਈ ਕਿਹਾ, ਜਿਹਦੀ ਕਮਾਈ ਕਰਨੀ ਹੈ? ਅਸੀਂ ਸਿੱਧੇ ਜਿਹੇ ਅਰਥ ਨੇ ਵਾਹਿਗੁਰੂ ਜੀ ਨੂੰ ਯਾਦ ਵਿੱਚ ਵਸਾਉਣਾ, ਸਿਮਰਨ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਹਰ ਬੰਦਾ ਸਿਮਰਨ ਕਰ ਰਿਹਾ, ਹਰ ਮਨੁੱਖ ਸਿਮਰਨ ਕਰ ਰਿਹਾ, ਹਰ ਮਨੁੱਖ ਦੁਨੀਆਂ ਦਾ ਹਰ ਮਨੁੱਖ ਸਿਮਰਨ ਕਰ ਰਿਹਾ। ਕੋਈ ਮਾਇਆ ਦਾ ਸਿਮਰਨ ਕਰ ਰਿਹਾ, ਕੋਈ ਪ੍ਰਦੇਸ ਗਏ ਪੁੱਤਰ ਦਾ ਸਿਮਰਨ ਕਰ ਰਿਹਾ, ਆਪਣੇ ਰਿਸ਼ਤੇਦਾਰ ਦਾ ਸਿਮਰਨ ਕਰ ਰਿਹਾ, ਕਿਸੇ ਦੇ ਸਿਰ 'ਤੇ ਕਰਜ਼ਾ ਉਹ ਕਰਜ਼ਾ ਲਾਉਣ ਦਾ ਸਿਮਰਨ ਕਰ ਰਿਹਾ, ਕਿਸੇ ਦੀ ਫੈਕਟਰੀ ਚੱਲ ਰਹੀ ਆ ਉਹ ਘਰ ਬੈਠਾ ਆਪਣੇ ਬਿਜ਼ਨਸ ਦਾ ਕਾਰੋਬਾਰ ਦਾ ਸਿਮਰਨ ਕਰ ਰਿਹਾ, ਕੋਈ ਵਿਦੇਸ਼ ਬੈਠਾ ਆਪਣੇ ਪਰਿਵਾਰ ਦਾ ਸਿਮਰਨ, ਐਂ ਚੱਲ ਰਿਹਾ ਨਾ, ਉਹ ਜ਼ਬਾਨ ਤੋਂ ਕੁਝ ਵੀ ਨਹੀਂ ਰੱਟ ਰਿਹਾ, ਕੋਈ ਗੱਲ ਰਿਪੀਟ ਨਹੀਂ ਕਰ ਰਿਹਾ, ਪਰ ਅੰਦਰ ਚੇਤੇ ਦੀ ਲੜੀ ਭੁੱਲਦੀ ਨਹੀਂ ਹੈ। ਭੂਮੀਆਂ ਭੂਮ ਦਾ ਸਿਮਰਨ ਕਰ ਰਿਹਾ, ਕਿਰਪਨ ਧਨ ਦਾ ਸਿਮਰਨ ਕਰ ਰਿਹਾ, ਵਿਭਚਾਰੀ ਕੁਕਰਮੀ ਆਪਣੇ ਪਾਪ ਦਾ ਹੀ ਸਿਮਰਨ ਕਰੀ ਜਾ ਰਿਹਾ, ਉਹਨੂੰ ਭੁੱਲਦਾ ਹੀ ਨਹੀਂ। ਸਿਮਰਨ ਤੇਰੇ ਅੰਦਰ ਹੁੰਦਾ ਰਹਿਣਾ, ਬਸ ਫਰਕ ਇੰਨਾ ਕਹਿ ਤੂੰ ਪਛਾਣ ਇੰਨੀ ਕੁ ਗੱਲ ਨੂੰ ਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਤੂੰ ਨਿਖੇਧ ਜਿਹੇ ਸਿਮਰਨ ਨਾ ਕਰ, ਜਿਵੇਂ ਬਾਕੀ ਸਿਮਰਨ ਆਪਣੇ ਆਪ ਹੋਈ ਜਾ ਰਹੇ ਨੇ ਨਾ। ਮਾਂ ਨੂੰ ਪੁੱਤ ਨਹੀਂ ਭੁੱਲ ਰਿਹਾ, ਭੈਣ ਨੂੰ ਭਰਾ ਨਹੀਂ ਭੁੱਲ ਰਿਹਾ, ਪਤਨੀ ਨੂੰ ਸੁਹਾਗ ਨਹੀਂ ਭੁੱਲ ਰਿਹਾ, ਧਨੀ ਨੂੰ ਪੈਸਾ ਨਹੀਂ ਭੁੱਲ ਰਿਹਾ, ਹਰ ਥਾਂ ਜੋ ਵੀ ਜਿੱਥੇ ਸਾਡੀ ਲਿਵ ਲੱਗੀ ਚੇਤਕ ਲੱਗੀ ਹੈ ਅਤੇ ਆਪਣੇ ਆਪ ਬਿਨਾਂ ਕੀਤਿਆਂ ਯਾਦ ਅੰਦਰ ਵੱਸ ਰਹੀ ਹੈ। ਸਿਮਰਨ ਤਾਂ ਸਾਰੇ ਕਰ ਰਹੇ ਆ, ਪਰ ਫਿਰ ਫਰਕ ਸਿਰਫ ਇੰਨਾ ਕਹਿ ਵੀ ਤੂੰ ਉਹ ਸਿਮਰਨ ਕਰ ਜਿਹੜਾ ਇਹਨਾਂ ਸਿਮਰਨਾਂ ਤੋਂ ਸਾਰਿਆਂ ਤੋਂ ਉੱਚਾ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਭ ਤੇ ਉੱਚਾ, ਤੂੰ ਨਿਖੇਧ ਸਿਮਰਨ ਵਿੱਚ ਕਿਉਂ ਪੈ ਗਿਆ, ਜਿਹੜਾ ਸਭ ਕੁਝ ਬਿਨਸ ਜਾਣਾ ਉਹਨੂੰ ਸਿਮਰੀ ਜਾ ਰਿਹਾ। ਤੂੰ ਇਹ ਸਾਰੀ ਖੇਡ ਨਾਮ ਦੀ ਕਮਾਈ ਵਿੱਚੋਂ, ਸਭ ਤੇ ਉੱਚੇ ਸਿਮਰਨ ਵਿੱਚੋਂ ਚੱਲਦੀ ਹੈ। ਨਾਮੈ ਹੀ ਤੇ ਸਭ ਕੁਛ ਹੋਵਾ, ਪਰ ਯਾਦ ਰੱਖੀ ਇਹ ਸਭ ਤੇ ਉੱਚਾ ਉਨੀ ਦੇਰ ਤੇਰੇ ਅੰਦਰ ਨਹੀਂ ਆਉਣਾ ਜਿੰਨੀ ਦੇਰ ਤੇਰੇ ਅੰਦਰ ਸਤਿਗੁਰੂ ਜੀ ਦੇ ਸ਼ਬਦ ਦਾ ਪ੍ਰਕਾਸ਼ ਨਹੀਂ ਹੁੰਦਾ। ਸਭ ਤੇ ਉੱਚਾ ਉਦੋਂ ਹੀ ਅੰਦਰ ਵਸੇਗਾ ਜਦੋਂ ਸਾਡੇ ਅੰਦਰ ਸ਼ਬਦ ਦਾ ਪ੍ਰਕਾਸ਼ ਹੋਵੇ। ਇਤਿਹਾਸ ਵਿੱਚ ਇੱਕ ਬਚਨ ਹੁੰਦਾ ਹੈ, ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਂ ਨਾਲ ਜੋੜ ਕੇ ਪੰਥ ਪ੍ਰਕਾਸ਼ ਵਿੱਚ ਹੀ ਜ਼ਿਕਰ ਕੀਤਾ ਵੀ ਸਾਹਿਬ ਇੱਕ ਰਿਆਸਤ ਵਿੱਚ ਗਏ ਜਦੋਂ ਪਹਿਲੀ ਉਦਾਸੀ ਵਿੱਚ ਸੀ, ਅਤੇ ਉਹਨਾਂ ਲੋਕਾਂ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਭਾਈ ਕੁੱਤੇ ਵਾਲੀ ਬਿਰਤੀ ਨਹੀਂ ਰੱਖਣੀ, ਸਿੰਘ ਵਾਲੀ ਬਿਰਤੀ ਰੱਖਣੀ, ਸ਼ੇਰ ਵਾਲੀ। ਗੁਰੂ ਨਾਨਕ ਸਾਹਿਬ ਨਾਲ ਜੋੜਿਆ ਪੰਥ ਪ੍ਰਕਾਸ਼ ਦੇ ਅੰਦਰ ਇਹ ਬਚਨ। ਅਤੇ ਸਿੱਖਾਂ ਨੇ ਉੱਥੋਂ ਦੇ ਵਾਸੀਆਂ ਨੇ ਪੁੱਛਿਆ ਵੀ ਮਹਾਰਾਜ ਇਹ ਸਾਡੀ ਸਮਝ ਵਿੱਚ ਨਹੀਂ ਆਈ ਵੀ ਕੁੱਤੇ ਵਾਲੀ ਬਿਰਤੀ ਅਤੇ ਸ਼ੇਰ ਵਾਲੀ ਬਿਰਤੀ 'ਚ ਕੀ ਫਰਕ ਹੈ। ਕੂਕਰ ਬਿਰਤ ਨਾ ਕਬੂ ਹੋਂ ਧਰਨੀ, ਸਿੰਘ ਬਿਰਤ ਹੋਏ ਸਦ ਹੀ ਬਰਨੀ, ਤੁਸੀਂ ਸਿੰਘ ਬਿਰਤੀ ਧਾਰ ਕੇ ਵਰਤਣਾ, ਕੁੱਤੇ ਵਾਲੀ ਬਿਰਤੀ ਨਹੀਂ ਰੱਖਣੀ। ਉਹਨਾਂ ਨੇ ਪੁੱਛਿਆ ਸਾਨੂੰ ਸਮਝਾਓ ਮਹਾਰਾਜ, ਅਤੇ ਗੁਰੂ ਸਾਹਿਬ ਜੀ ਕਹਿੰਦੇ ਕੁੱਤੇ ਦੇ ਅੱਗੇ ਡੰਡਾ ਕਰੋ ਨਾ ਅਤੇ ਕੁੱਤਾ ਡੰਡੇ ਨੂੰ ਮੂੰਹ ਵਿੱਚ ਪਾ ਲੈਂਦਾ, ਵਸਤ ਸੁੱਟੋ ਅਤੇ ਵਸਤ ਨੂੰ ਮੂੰਹ ਵਿੱਚ ਪਾਉਂਦਾ, ਐਂ ਕਰਕੇ। ਸ਼ੇਰ ਦੀ ਬਿਰਤੀ ਹੈ ਵੀ ਤੁਸੀਂ ਗੋਲੀ ਵੀ ਮਾਰੋ, ਕੋਈ ਵਸਤ ਸੁੱਟੋ ਅਤੇ ਉਹ ਚੀਜ਼ ਨੂੰ ਨਹੀਂ ਫੜਦਾ, ਸੁੱਟਣ ਵਾਲੇ ਵੱਲ ਜਾਂਦਾ। ਬਸ ਇਹੀ ਸਾਡਾ ਸਿਮਰਨ ਹੈ ਸਾਧ ਸੰਗਤ, ਸਿਮਰਨ ਤਾਂ ਕਰ ਰਹੇ ਹਾਂ ਪਰ ਅਸੀਂ ਕੁੱਕਰ ਬਿਰਤੀ ਵਾਂਗੂ ਜਿਹੜੀ ਚੀਜ਼ ਸਾਨੂੰ ਮਿਲੀ ਉਹਦਾ ਕਰ ਰਹੇ ਹਾਂ, ਜਿਹਨੇ ਚੀਜ਼ ਦਿੱਤੀ ਸੀ ਉਹਦਾ ਨਹੀਂ ਕਰ ਰਹੇ। ਬਿਰਤੀ 'ਚ ਫਰਕ ਪੈ ਗਿਆ, ਕੁੱਕਰ ਬਿਰਤੀ ਸਾਨੂੰ ਵਸਤਾਂ ਦੇ ਸਿਮਰਨ ਨਾਲ ਜੋੜ ਰਹੀ ਹੈ ਅਤੇ ਜੇ ਸਾਡੀ ਸ਼ੇਰ ਬਿਰਤੀ ਬਣ ਗਈ ਤਾਂ ਤੁਹਾਨੂੰ ਯਤਨ ਕਰਨ ਦੀ ਲੋੜ ਨਹੀਂ, ਆਪਣੇ ਆਪ ਸੁੱਤੇ ਸਿੱਧ ਹੋਵੇਗਾ ਕਿਉਂਕਿ ਅਸੀਂ ਵਸਤ ਦੇਣ ਵਾਲੇ ਵੱਲ ਵੇਖਾਂਗੇ, ਵਸਤ ਵੱਲ ਨਹੀਂ ਵੇਖਾਂਗੇ। ਅਤੇ ਇਹ ਸੋਝੀ ਤਾਂ ਆਏਗੀ ਵੀ ਦੇਣ ਵਾਲਾ ਕੌਣ ਹੈ, ਜਦੋਂ ਅਸੀਂ ਗੁਰੂ ਦੇ ਚਰਨਾਂ ਨਾਲ ਜੁੜਾਂਗੇ। ਜਿਉਂ ਜਿਉਂ ਗੁਰੂ ਦਾ ਗਿਆਨ ਅੰਦਰ ਪ੍ਰਕਾਸ਼ ਕਰੇਗਾ ਤਿਉਂ ਤਿਉਂ ਸਾਨੂੰ ਸਮਝ ਸੋਝੀ ਆਵੇਗੀ। ਅਤੇ ਸਤਿਗੁਰ ਤੋਂ ਬਿਨਾਂ ਬਿਨ ਸਤਿਗੁਰ ਨਾਮ ਨਾ ਜਾਪੈ ਦਾ ਅਰਥ ਹੈ ਜਾਣਿਆ ਹੀ ਨਹੀਂ ਜਾਂਦਾ। ਵੇਖੋ ਇੱਕ ਗੱਲ ਹੈ ਪਾਉਣੀ ਅਤੇ ਇੱਕ ਹੈ ਜਾਪੈ, ਜਾਣਨਾ। ਗੁਰੂ ਨੇ ਬਾਣੀ ਚ ਕਿਹਾ ਵੀ ਵਸਤ ਤੇਰੇ ਅੰਦਰ ਹੈਗੀ ਹੀ ਹੈ, ਪਰ ਤੈਨੂੰ ਸਮਝ ਨਹੀਂ ਆ ਰਹੀ, ਤੂੰ ਜਾਣਿਆ ਹੀ ਨਹੀਂ ਅਜੇ ਤੱਕ, ਵਸਤ ਬਾਹਰੋਂ ਨਹੀਂ ਮਿਲਣੀ ਮੇਰਿਆਂ ਮਨਾ, ਬਾਹਰੋਂ ਵਸਤ ਨਾ ਲੱਭਣ ਜਾ ਤੂੰ, ਬਾਹਰ ਵਸਤ ਨਾ ਭਾਲ, ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਭਾਲ। ਜਾਣਿਆ ਹੀ ਨਹੀਂ ਵੀ ਮੇਰੇ ਘਰ ਵਿੱਚ ਵਸਤ ਹੈ, ਨਾ ਉਹਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਜਾਣਿਆ ਕਿਉਂ ਨਹੀਂ, ਕਿਉਂ ਨਹੀਂ ਪਤਾ ਲੱਗਿਆ? ਬਿਨ ਸਤਿਗੁਰ ਨਾਉ ਨਾ ਜਾਪੈ। ਜਿਸ ਦਿਨ ਗੁਰੂ ਦੇ ਸ਼ਬਦ ਦੀ ਰੋਸ਼ਨੀ ਹੋਈ, ਫਿਰ ਪਤਾ ਲੱਗਿਆ ਓਹੋ ਮੇਰੇ ਅੰਦਰ ਤੇ ਜਵਾਹਰਾਤਾਂ, ਹੀਰਿਆਂ ਦੇ, ਖਜ਼ਾਨਿਆਂ ਦੇ ਅੰਬਾਰ ਲੱਗੇ ਹੋਏ ਸੀ ਤੇ ਮੈਂ ਬਾਹਰ ਫਿਰਦਾ ਰਿਹਾ। ਬਸ ਗੁਰੂ ਦਾ ਗਿਆਨ ਬਲਿਆ ਤੇ ਅੰਦਰੋਂ ਪਤਾ ਕੀ ਲੱਭ ਗਿਆ? ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਤੇ ਇੱਕ ਕੋਠੜੀ ਚੋਂ ਕੀ ਲੱਭਿਆ? ਇਸ ਕੋਠੜੀ ਚੋਂ ਹਰ ਰਤਨ ਪਦਾਰਥ ਲੱਭਦਾ, ਅੰਦਰੋਂ ਰੱਬ ਲੱਭਿਆ, ਰੱਬ ਅੰਦਰੋਂ ਵਾਹਿਗੁਰੂ ਨਜ਼ਰ ਆਇਆ, ਪਰ ਆਇਆ ਤਾਂ ਜੇ ਸ਼ਬਦ ਚੀਨਿਆ। ਸਤਿਗੁਰੂ ਤੋਂ ਬਿਨਾਂ ਜਾਣਿਆ ਹੀ ਨਹੀਂ ਵੀ ਮੇਰੇ ਘਰ ਵਿੱਚ ਕੀ ਹੈ।
ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧ ਨਾ ਜਾਪੈ।
ਇਹ ਤੇ ਉਹੀ ਗੱਲ ਹੈ ਵੀ ਵਸਤ ਸਾਹਮਣੇ ਟਿੱਕੀ ਹੋਈ ਹੈ, ਜਿੰਨੀ ਦੇਰ ਜੀਭ ਤੇ ਨਹੀਂ ਰੱਖਦਾ, ਨਮਕ ਵੀ ਹੈ ਤੇ ਚੀਨੀ ਵੀ ਹੈ, ਦੋਨੋਂ ਇੱਕੋ ਹੀ ਤਰ੍ਹਾਂ ਮੰਨ ਲਓ ਬਰੀਕ ਨੇ, ਤੇ ਸਾਨੂੰ ਨਹੀਂ ਪਤਾ ਲੱਗ ਰਿਹਾ ਵੀ ਇਹ ਮਿੱਠਾ ਹੈ ਕਿ ਲੂਣ ਵਾਲੀ ਚੀਜ਼ ਹੈ। ਜਦੋਂ ਚੱਖਦੇ ਹਾਂ ਫਿਰ ਪਤਾ ਲੱਗਦਾ ਵਸਤ ਹੈ, ਤੇ ਹੈ ਵੀ ਮਹਾਰਸ ਹੈ, ਦੁਨੀਆਂ ਦੇ ਉਹ ਇਹ ਰਸ ਬਾਕੀ ਉਹਦੀ ਤੁਲਨਾ ਹੀ ਕੋਈ ਨਹੀਂ ਹੈ। ਐਸਾ ਪਰਮ ਰਸ ਹੈ ਵੀ ਸੰਸਾਰ ਦੇ ਰਸਾਂ ਦੀ ਉਹਦੇ ਨਾਲ ਤੁਲਨਾ ਹੀ ਨਹੀਂ ਕੀਤੀ ਜਾ ਸਕਦੀ। ਪਰ ਸੱਜਣਾ, ਇਸ ਰਸ ਦੀ ਸੋਝੀ ਤਾਂ ਆਏਗੀ ਜਦੋਂ ਤੂੰ ਇਹਦਾ ਸਾਦ ਚੱਖੇਗਾ। ਪਰ ਬਿਰਤੀ ਸਾਕਤ ਹੈ, ਤੇ ਸਾਕਤ ਹਰ ਰਸ ਸਾਧ ਨਾ ਜਾਣਿਆ, ਸਾਧ ਕਿੱਥੋਂ ਆਏਗਾ? ਜਦੋਂ ਸਾਨੂੰ ਗੁਰੂ ਆਪਣੀ ਗੋਦ ਵਿੱਚ ਬਿਠਾਉਂਦਾ ਨਾ, ਉਦੋਂ ਸਵਾਦ ਆਉਂਦਾ। ਸਾਧ ਸੰਗਤ ਸੰਗਤ ਵਿੱਚ ਜੁੜਿਆ ਹੀ ਇਸ ਰਸ ਨੂੰ ਚੱਖ ਸਕਦਾ, ਕਿਉਂਕਿ ਗੁਰੂ ਦਾ ਗਿਆਨ ਦੱਸ ਰਿਹਾ ਵੀ ਸੱਜਣਾ ਆ, ਮੈਂ ਤੈਨੂੰ ਇਸ ਅਕਹਿ ਮਿਠਾਸ ਦਾ ਰਸ ਦਿਆਂ, ਜਿਉਂ ਜਿਉਂ ਜੁੜੇਗਾ ਤਿਉਂ ਤਿਉਂ ਤੈਨੂੰ ਆਨੰਦ ਵਰਤਦਾ ਜਾਏਗਾ ਤੇਰੇ ਲਈ। ਪਰ ਚੱਖਣ ਤੋਂ ਬਿਨਾਂ ਰਸ ਨਹੀਂ ਆਇਆ।
ਕੌਡੀ ਬਦਲੈ ਜਨਮ ਗਵਾਇਆ, ਚੀਨਸ ਨਾਹੀ ਆਪੈ।
ਉਹ ਭੋਲਿਆ, ਤੈਨੂੰ ਤੇ ਸ਼ਾਹ ਬਣਾਇਆ ਸੀ, ਤੈਨੂੰ ਤੇ ਇਸ ਧਰਤੀ ਮੈਂ ਤੇਰੀ ਸਿਕਦਾਰੀ ਕਿਹਾ ਸੀ, ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਤੂੰ ਸਾਰਿਆਂ ਦਾ ਮੁਖੀ ਹੈ ਤੇ ਤੂੰ ਕੌਡੀਆਂ ਦੇ ਪਿੱਛੇ ਰੁਲਦਾ। ਕੋਈ ਰਾਜਾ ਹੋਏ ਤੇ ਰਾਜਾ ਇੱਥੇ ਆ ਕੇ ਰੁਪਈਆ ਰੁਪਈਆ ਮੰਗਦਾ ਫਿਰੇ, ਕੋਈ ਪਤ ਨਹੀਂ ਨਾ ਰਹੇਗੀ। ਤੈਨੂੰ ਤੇ ਰਾਜਾ ਬਣਾ ਕੇ ਭੇਜਿਆ ਸੀ, ਸਾਰੀ ਕਾਇਨਾਤ ਅੰਦਰ ਜਿੰਨੇ ਜੀਵ ਨੇ ਤੇਰੀ ਸਿਕਦਾਰੀ ਕਾਇਮ ਕੀਤੀ, ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਤੇ ਸੱਚੇ ਪਾਤਸ਼ਾਹ ਕਹਿੰਦੇ ਤੂੰ ਖੇਹ ਦੇ ਬਦਲੇ ਗਵਾ ਲਈ ਜ਼ਿੰਦਗੀ, ਕੌਡੀ ਦੇ ਬਦਲੇ, ਤੂੰ ਇਕੱਠਾ ਕੀ ਕਰ ਰਿਹਾ, ਕਮਾ ਕੀ ਰਿਹਾ, ਵਿਹਾਜ ਕੀ ਰਿਹਾ? ਪਤਾ ਕਿਉਂ? ਕਿਉਂਕਿ ਆਪਣੇ ਆਪ ਦੀ ਸਮਝ ਹੀ ਨਹੀਂ ਵੀ ਮੈਂ ਕਿੰਨਾ ਮਹਾਨ ਹਾਂ, ਆਪਣੇ ਆਪ ਦਾ ਪਤਾ ਹੀ ਨਹੀਂ। ਜਨ ਨਾਨਕ ਬਿਨ ਆਪਾ ਚੀਨੈ, ਬਾਹਰ ਭੀਤਰ ਇੱਕੋ ਜਾਣਾ। ਇਹ ਕਿੱਥੋਂ ਪਤਾ ਲੱਗਦਾ ਜੀ ਵੀ ਬਾਹਰ ਵੀ ਰੱਬ ਹੈ ਤੇ ਅੰਦਰ ਵੀ ਰੱਬ ਹੈ? ਇਹ ਬਚਨ ਨੂੰ ਸੁਣਿਓ ਧਿਆਨ ਨਾਲ, ਬਾਹਰ ਭੀਤਰ ਇੱਕੋ ਜਾਣਾ, ਇਹ ਗੁਰ ਗਿਆਨ ਬਿਤਾਈ। ਗੁਰੂ ਦਾ ਸ਼ਬਦ ਦੱਸਦਾ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨੂੰ ਕੋਏ। ਇਹ ਗੁਰ ਗਿਆਨ ਬਿਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਛੱਪੜ ਦੇ ਉੱਤੇ ਮੋਟੀ ਮੋਟੀ ਤੈਅ ਜੰਮ ਗਈ, ਜਿੰਨੀ ਦੇਰ ਉਹ ਤੈਅ ਨਹੀਂ ਟੁੱਟਦੀ ਪਾਣੀ ਪ੍ਰਗਟ ਨਹੀਂ ਹੁੰਦਾ। ਤੇਰੇ ਅੰਦਰ ਖਜ਼ਾਨਾ ਭਰਿਆ ਪਿਆ, ਤੈਅ ਜੰਮ ਗਈ ਆ, ਤੂੰ ਆਪਣਾ ਆਪ ਚੀਨ। ਜਿੰਨੀ ਦੇਰ ਤੂੰ ਚੀਨਦਾ ਨਹੀਂ, ਉਨੀ ਦੇਰ ਤੈਨੂੰ ਪਤਾ ਨਹੀਂ ਲੱਗ ਰਿਹਾ। ਕੌਡੀ ਬਦਲਿਆ ਜਨਮ ਗਵਾਇਆ, ਚੀਨਸ ਨਾ ਹੀ ਆਪੇ। ਚੀਨਣਾ ਮਤਲਬ ਬੁੱਝਣਾ ਕਿ ਮਨ ਤੂੰ ਜੋਤ ਸਰੂਪ ਹੈ, ਇਹਨੂੰ ਸਮਝਣ ਦਾ ਯਤਨ ਕਰ।
ਗੁਰਮੁਖ ਹੋਵੇ ਤਾਂ ਇੱਕੋ ਜਾਣੈ, ਹਉ ਮੈਂ ਦੁੱਖ ਨਾ ਸੰਤਾਪੈ।
ਜੇ ਗੁਰੂ ਦੇ ਸਨਮੁਖ ਹੁੰਦਾ ਫਿਰ ਉਹਨੂੰ ਇੱਕ ਦੀ ਸੋਝੀ ਆਉਂਦੀ ਹੈ, ਤੇ ਜਿਹੜੇ ਜ਼ਿੰਦਗੀ ਨੂੰ ਸੰਤਾਪ ਚੰਬੜੇ ਹੋਏ ਨਾ ਹਉਮੈ ਕਰਕੇ, ਫਿਰ ਇਹ ਮਿਟਦੇ ਹਨ।
ਬਲਿਹਾਰੀ ਗੁਰੇ ਆਪਣੇ ਵਿਟੋ, ਜਿਨ ਸਾਚੇ ਸਿਉ ਲਿਵਲਾਈ।
ਕੁਰਬਾਨ ਜਾਵਾਂ ਆਪਣੇ ਗੁਰੂ ਤੋਂ, ਜਿਹਨੇ ਮੈਨੂੰ ਕੱਚਿਆਂ ਨਾਲੋਂ ਤੋੜ ਕੇ ਨਾ ਸੱਚੇ ਨਾਲ ਜੋੜ ਦਿੱਤਾ। ਇਹ ਗੁਰੂ ਦੀ ਕਲਾ ਹੈ। ਜਦੋਂ ਗੁਰੂ ਨਾਲ ਜੁੜੋਗੇ ਫਿਰ ਕੱਚਿਆਂ ਦੇ ਪਿੱਛੇ ਨਹੀਂ ਭੱਜੋਗੇ, ਕੱਚੜਿਆਂ ਸਿਓ ਤੋੜ। ਫਿਰ ਕੱਚਿਆਂ ਦੇ ਕੁੱਚੇ ਕੌਣ ਨੇ ਭਲਾ? ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ, ਕੱਚੇ ਆ ਬਾਹਰੋਂ ਚਿੱਟੇ, ਮੇਰੇ ਵਰਗੇ ਦੇ ਕੱਪੜੇ ਚਿੱਟੇ ਤੇ ਅੰਦਰੋਂ ਕਾਲੇ, ਇਹ ਕੱਚੇ ਨੇ। ਤੇ ਮੈਂ ਕੁਰਬਾਨ ਜਾਵਾਂ ਜਿਹਨੇ ਕੱਚਿਆਂ ਨਾਲੋਂ ਤੋੜ ਕੇ ਸੱਚੇ ਨਾਲ ਜੋੜ ਦਿੱਤਾ, ਸਿਰਫ ਤੇ ਸਿਰਫ ਇੱਕ ਵਾਹਿਗੁਰੂ ਜੀ ਦੇ ਨਾਲ, ਤੇ ਸਾਨੂੰ ਸਿਖਾਇਆ ਤੁਮੇ ਛਾਟ ਕੋਈ, ਇਹ ਸਿਖਾ ਦਿੱਤਾ ਨਾ ਗੁਰੂ ਨੇ। ਫਿਰ ਕਿਉਂ ਭਟਕਾਂਗੇ ਵੀ ਅਸੀਂ ਕਿਸੇ ਪਖੰਡੀ ਕੋਲ? ਸੋ ਮੈਂ ਗੁਰੂ ਤੋਂ ਬਲਹਾਰ ਜਾਂਦਾ ਜਿਹਨੇ ਕੱਚਿਆਂ ਨੂੰ ਹਟਾ ਕੇ ਸੱਚੇ ਨਾਲ ਜੋੜਿਆ।
ਸ਼ਬਦ ਚੀਨ ਆਤਮ ਪਰਗਾਸਿਆ ਸਹਿਜੇ ਰਹਿਆ ਸਮਾਈ।
ਸ਼ਬਦ ਨੂੰ ਬੁੱਝਣ ਦਾ ਯਤਨ ਕਰ, ਨਾਨਕ ਹੁਕਮੈ ਜੇ ਬੁੱਝੈ, ਬੁੱਝੈ ਤੇ ਫਿਰ ਕੀ ਹੋਏਗਾ? ਵਿੱਥ ਮਿਟ ਜਾਏਗੀ। ਤਾਂ ਹਉਮੈ ਕਹਿ ਨਾ, ਹਉਮੈ ਦੀ ਵਿੱਥੀ ਹੈ ਨਾ ਮਿਟਾਉਣੀ। ਸ਼ਬਦ ਚੀਨਿਆ ਤੇ ਇੱਕਦਮ ਪ੍ਰਕਾਸ਼ ਹੋ ਗਿਆ ਤੇ ਸਹਿਜ ਮਿਲ ਗਿਆ।
ਰਹਾਉ ਗੁਰਮੁਖ ਗਾਵੈ ਗੁਰਮੁਖ ਬੂਝੈ ਗੁਰਮੁਖ ਸ਼ਬਦ ਵਿਚਾਰੇ।
ਗੁਰੂ ਦੇ ਸਨਮੁਖ ਹੋਣ ਤੋਂ ਬਿਨਾਂ ਨਾ ਸੋਝੀ ਹੈ ਤੇ ਨਾ ਹੀ ਆਤਮ ਰਸ ਵਿੱਚ ਗਾ ਸਕੇਗਾ, ਨਾ ਤੈਨੂੰ ਸ਼ਬਦ ਦੀ ਵਿਚਾਰ ਸਮਝ ਆਉਣੀ ਭਾਈ। ਜ਼ਿੰਦਗੀ ਨੂੰ ਗੁਰੂ ਦੇ ਸਨਮੁਖ ਕਰਨਾ, ਸਰੀਰ ਦੀ ਗੱਲ ਨਹੀਂ ਚੱਲ ਰਹੀ, ਇੱਥੇ ਗੱਲ ਚੱਲ ਰਹੀ ਹੈ ਅੰਦਰ ਦੀ। ਜਿਉਂ ਜੇ ਕੋਈ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹਿ ਗੁਰੂ ਨਾਲੇ। ਜਦੋਂ ਗੁਰਮੁਖ ਹੁੰਦਾ ਨਾ ਜਿਉਂ ਰਹਿ ਗੁਰੂ ਨਾਲੇ, ਬਾਹਰੋਂ ਤੇ ਮੈਂ ਵੀ ਮੂੰਹ ਕਰਕੇ ਬੈਠਾ, ਇਤਿਹਾਸ ਵੀ ਵਰਤਦਾ ਵੀ ਪੇਠ ਨਾ ਹੋ ਜਾਏ, ਜਦੋਂ ਜਿਉਂ ਰਹਿ ਗੁਰੂ ਨਾਲੇ, ਫਿਰ ਮਹਾਰਾਜ ਕਹਿੰਦੇ ਉਹ ਗੁਰਮੁਖ ਦਾ ਗਾਇਆ ਸੁਣਿਆ ਵਿਚਾਰਿਆ ਥਾਂ ਪੈਂਦਾ।
ਜਿਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ।
ਹਰ ਧਰਮ ਦੇ ਅੰਦਰ ਇਹ ਮੰਨਿਆ ਜਾਂਦਾ ਵੀ ਬੰਦੇ ਦਾ ਫਿਰ ਜਨਮ ਹੋਇਆ, ਧਰਮ ਦੇ ਦਾਖਲੇ ਵਿੱਚ ਫਿਰ ਜਨਮ ਹੋਇਆ। ਤੇ ਸਿੱਖੀ ਦੇ ਅੰਦਰ ਤੇ ਇਹਨੂੰ ਬਹੁਤ ਹੀ ਸਪਸ਼ਟ ਕੀਤਾ ਨਾ, ਜਿਹਨੂੰ ਕਿਹਾ ਸਤਿਗੁਰ ਕਾ ਜਨਮ ਹੈ ਗਵਨ ਮਿਟਾਇਆ। ਤੇ ਫਿਰ ਸਿੱਖ ਨੂੰ ਕੀ ਅਹਿਸਾਸ ਹੁੰਦਾ ਵੀ ਇਹ ਜੀਓ ਵੀ ਤੇ ਪਿੰਡ ਵੀ? ਮਹਾਰਾਜ ਜੀ ਤਨ ਮਨ ਧਨ ਸਭ ਸੌਂਪ ਗੁਰ ਕੋ। ਇਹ ਕਾਰਜ ਕਦੋਂ ਸਬਰ ਦੇ? ਜਦੋਂ ਸਿੱਖ ਨਵਾਂ ਜਨਮ ਲੈਂਦਾ ਤੇ ਆਪਣਾ ਤਨ ਆਪਣੇ ਅੰਦਰ ਜੀਅੜਾ ਸਭ ਕੁਝ ਗੁਰੂ ਦਾ ਪ੍ਰਵਾਨ ਕਰਦਾ ਹੈ।
ਮਨ ਮੁਖ ਅੰਧਾ ਅੰਧ ਕਮਾਵੈ ਬਿਖ ਖੱਟੇ ਸੰਸਾਰੇ।
ਮਨ ਪਿੱਛੇ ਲੱਗਿਆ ਹੋਇਆ ਸਾਰੀ ਜ਼ਿੰਦਗੀ ਜ਼ਹਿਰ ਕਮਾਉਂਦਾ ਤੇ ਅੰਨੇ ਨੂੰ ਰਸਤਾ ਨਹੀਂ ਸੁੱਝਦਾ, ਮਨ ਕੁਰਾਹੇ ਪਾ ਦਿੰਦਾ।
ਮਾਇਆ ਮੋਹੇ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰੇ।
ਅਤ ਪਿਆਰਾ ਗੁਰੂ ਛੱਡ ਕੇ, ਅਤ ਪਿਆਰਾ ਲੁਟਾਉਣ ਵਾਲਾ ਤੇਰੇ ਤੋਂ ਆਪਣਾ ਸਭ ਕੁਝ, ਉਹ ਕਲਗੀਆਂ ਵਾਲਾ ਪਾਤਸ਼ਾਹ ਆਪਣਾ ਸਰਬੰਸ਼ ਤੇਰੇ ਤੋਂ ਲੁਟਾ ਰਿਹਾ। ਗੁਰਸਿੱਖੋ ਇਹ ਦਸੰਬਰ ਦਾ ਮਹੀਨਾ ਸ਼ੁਰੂ ਹੋ ਗਿਆ, ਉਹ ਦੀਆਂ ਕਾਲੀਆਂ ਰਾਤਾਂ ਸੀਤ ਰਾਤਾਂ ਤੁਹਾਡੇ ਅੰਦਰ ਇੱਕ ਅਹਿਸਾਸ ਜਗਾਉਣ ਵੀ ਮੇਰਾ ਸਤਿਗੁਰੂ ਅਤ ਪਿਆਰਾ ਸਭ ਕੁਝ ਲੁਟਾ ਰਿਹਾ ਤੇ ਬਿਨ ਗੁਰ ਅਤ ਪਿਆਰੇ ਫਿਰ ਭਟਕੀ ਜਾਈਏ ਅਸੀਂ। ਕੋਈ ਹੈ ਐਸਾ ਜਿਹੜਾ ਕਹੇ ਸਿੱਖਾ ਤੇਰਾ ਘਰ ਵੱਸ ਜੇ ਤੇ ਮੇਰਾ ਘਰ ਉੱਜੜ ਜਾਏ? ਪੰਥ ਵੱਸੈ ਮੈਂ ਉੱਜੜਾ ਮਨ ਚਾਓ ਘਨੇਰਾ ਕਰ ਸਾਂ ਸੁਰਾਹੀ ਸੂਲ ਵੀ ਖੰਜਰ ਪਿਆਲੇ ਪੀਆਂਗਾ ਮੇਰੇ ਪੰਥ ਨੂੰ ਸੁੱਖ ਮਿਲੇ ਮੈਂ ਦੁੱਖਾਂ ਦੇ ਜੀਅੜੇ ਜੀਆਂਗਾ। ਗੁਰੂ ਲਾਲਾਂ ਦੀ ਧਰਤੀ ਦਾ ਚਾਕਰ ਹੋਣ ਦੇ ਨਾਤੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ, ਭੁਲਾਇਓ ਨਾ ਪੋਹ ਦੀਆਂ ਸੀਤ ਰਾਤਾਂ ਨੂੰ। 26, 27 ਤੇ 28 ਪੋਹ ਨੂੰ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਤੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਜਿੱਥੇ ਜਿੱਥੇ ਵੀ ਬੈਠੇ ਹੋ ਆਪਣੀ ਸੁਰਤ ਦੇ ਅੰਦਰ ਇਹ ਜਿਹੜੀਆਂ ਰਾਤਾਂ ਨੇ ਨਾ ਇੱਕ ਅਹਿਸਾਸ ਜਗਾਉਣ, ਜਿਉਂ ਜਿਉਂ ਸੀਤ ਵੱਧਦੀ ਹੈ ਆਪਣੇ ਬਾਲਾਂ ਨੂੰ ਸਮਝਾਉਣ ਦਿਓ ਸੰਭਾਲ ਦਿਓ। ਉਹ ਅਤ ਪਿਆਰਾ ਸਤਿਗੁਰੂ ਨਾ ਭੁੱਲੇ, ਅਤ ਪਿਆਰਾ ਸਤਿਗੁਰੂ ਸਾਹਿਬ ਦੀ ਬਖਸ਼ਿਸ਼ ਵੇਖੋ। ਕਹਿੰਦੇ ਭਲਿਆ ਤੂੰ ਮਾਇਆ ਵਿੱਚ ਮੋਇਆ ਹੋਇਆ ਆਪਣੇ ਅਤ ਪਿਆਰੇ ਸਤਿਗੁਰੂ ਬਿਨ ਗੁਰ ਅਤ ਪਿਆਰੇ ਕਿਉਂ ਦੁੱਖ ਭੋਗਦਾ ਪਿਆ ਜਿਹੜਾ ਸਭ ਕੁਝ ਤੇਥੋਂ ਨਿਸ਼ਾਵਰ ਕਰ ਰਿਹਾ ਹੈ।
ਸੋਈ ਸੇਵਕ ਜੇ ਸਤਿਗੁਰ ਸੇਵੇ ਚੱਲ ਸਤਿਗੁਰ ਭਾਏ।
ਉਹੀ ਹੈ ਗੁਰਮੁਖੋ ਸੇਵਕ ਜਿਹਦੇ ਹੱਥ 'ਚ ਝਾੜੂ ਉਹਦੀ ਨਹੀਂ ਗੱਲ ਕੀਤੀ, ਜਿਹੜਾ ਚੱਲ ਹੈ ਸਤਿਗੁਰ ਭਾਏ। ਮੇਰੇ ਜੋ ਗੁਰੂ ਨੇ ਕਿਹਾ ਝਾੜੂ ਫੜ ਕੇ ਤੱਕੜੀ ਫੜ ਕੇ ਕਲਮ ਫੜ ਕੇ ਜਿੱਥੇ ਵੀ ਬੈਠਾ ਉਹ ਸੇਵਕ ਹੈ, ਸੇਵਾ ਕਮਾਉਣ ਵਾਲਾ ਜਿਹਦੀ ਪਹਿਚਾਣ ਕੀ ਹੈ? ਚੱਲ ਹੈ ਸਤਿਗੁਰ ਭਾਏ, ਜਿਵੇਂ ਗੁਰੂ ਚਲਾਉਂਦਾ ਉਵੇਂ ਚੱਲਦਾ ਹੈ।
ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ।
ਮੇਰੇ ਗੁਰੂ ਦਾ ਸ਼ਬਦ ਸੱਚਾ, ਉਹਦੀ ਸਿਫਤ ਸਲਾਹ ਸੱਚੀ, ਉਹ ਸੇਵਕ ਸਿਰਫ ਅੰਦਰ ਸੱਚ ਨੂੰ ਵਸਾਉਂਦਾ, ਉਹਦੇ ਅੰਦਰੋਂ ਫਿਰ ਕੂੜ ਨਿਕਲ ਜਾਂਦਾ।
ਸੱਚੀ ਬਾਣੀ ਗੁਰਮੁਖ ਆਖੈ ਹਉ ਮੈਂ ਵਿੱਚ ਹੋ ਜਾਏ।
ਫਿਰ ਉਹ ਗੁਰਮੁਖ ਸਿਫਤ ਸਲਾਹ ਦੀ ਸੱਚੀ ਬਾਣੀ ਬੋਲਦੇ, ਆਪਣਾ ਨਿੱਜ ਮੈਂ ਖਤਮ ਕਰ ਦਿੰਦੇ।
ਆਪੇ ਦਾਤਾ ਕਰਮ ਹੈ ਸਾਚਾ, ਸਾਚਾ ਸ਼ਬਦ ਸੁਣਾਏ।
ਆਪ ਦਾਤਾ ਦੇਣ ਵਾਲਾ, ਜਿਹੜਾ ਰਹਿਮਤ ਕਰਕੇ ਸੱਚੇ ਸ਼ਬਦ ਨਾਲ ਜੋੜਦਾ ਹੈ।
ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ।
ਸਾਂਝੋ ਤੇ ਕਿਹਾ ਸੀ ਗੁਰਮੁਖ ਲਾਹ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ। ਗੁਰਮੁਖ ਘਾਲੇ ਗੁਰਮੁਖ ਕੱਟੇ, ਉਹੀ ਸੱਚ ਦੀ ਕਮਾਈ ਕਰਦੇ ਜਿਹੜੇ ਗੁਰੂ ਦੇ ਸਨਮੁਖ ਹਨ।
ਸਦਾ ਅਲਿਪਤ ਸਾਚਾ ਰੰਗ ਰਾਤਾ ਗੁਰ ਕੈ ਸਹਿਜ ਸੁਭਾਏ।
ਗੁਰਮੁਖ ਮਾਇਆ ਵਿੱਚ ਉਦਾਸੀ, ਜੋ ਕਲਮ ਕਮਲ ਰਹੇ ਵਿੱਚ ਪਾਣੀ ਹੈ। ਸਦਾ ਅਲਿਪਤ ਸੱਚੇ ਚ ਰੰਗੇ ਹੋਏ ਮਾਇਆ ਦੀ ਪਾਹ ਤੋਂ ਨਿਰਲੇਪ ਰਹਿੰਦੇ ਨੇ।
ਮਨਮੁਖ ਸਦ ਹੀ ਕੂੜੋ ਬੋਲੈ ਬਿਖ ਬੀਜੈ ਬਿਖ ਖਾਏ।
ਮਨਮੁਖ ਬੰਦਾ ਸਾਰੀ ਜ਼ਿੰਦਗੀ ਪਾਪ ਕਮਾਉਂਦਿਆਂ ਕੂੜ ਕਮਾਉਂਦਿਆਂ ਗੁਜ਼ਾਰ ਦਿੰਦਾ, ਬਿਖ ਹੀ ਬੀਜਦਾ ਤੇ ਜੋ ਬੀਜਦਾ ਉਹੀ ਖਾਂਦਾ।
ਜਮਕਾਲ ਬਾਦਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਨ ਛਡਾਏ।
ਜੀਵਨ ਜਮਾਂ ਦੀ ਮਾਰ ਵਿੱਚ ਤੇ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਿਆਂ ਗੁਜ਼ਾਰਦਾ, ਉਹਨੂੰ ਬੱਜੇ ਨੂੰ ਫਿਰ ਕੌਣ ਛਡਾਵੇਗਾ।
ਸੱਚਾ ਤੀਰਥ ਜਿਤ ਸੱਤ ਸਰਨਾਵਨ ਗੁਰਮੁਖ ਆਪ ਬੁਝਾਏ।
ਉਹ ਸਦੀਵ ਅਟਲ ਤੀਰਥ ਹੈ ਸੱਚ ਦਾ ਤੀਰਥ। ਸੱਚ ਦੇ ਸਰੋਵਰ ਚ ਚੁੱਭੀ ਲਾਣੀ, ਸੱਚ ਵਿੱਚ ਭਿੱਜ ਜਾਣਾ ਤੇ ਗੁਰਮੁਖ ਇਸ ਸਰੋਵਰ ਵਿੱਚ ਚੁੱਭੀਆਂ ਲਾਉਂਦੇ।
ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤਾ ਮਲ ਜਾਏ।
ਸ਼ਬਦ ਦੀ ਸੋਝੀ ਹੀ 68 ਤੀਰਥਾਂ ਦਾ ਇਸ਼ਨਾਨ ਹੈ, ਜਿਹਦੇ ਅੰਦਰ ਭਿੱਜਿਆ ਜ਼ਿੰਦਗੀ ਨਿਰਮਲ ਹੋ ਜਾਂਦੀ ਹੈ।
ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲੱਗੈ ਨਾ ਲਾਏ।
ਉਹ ਆਪ ਨਿਰਮਲ ਹੈ ਸ਼ਬਦ, ਤੇ ਜਿਹੜਾ ਉਹਦੇ ਨਾਲ ਜੁੜਦਾ ਫਿਰ ਨਾ ਉਹਨੂੰ ਮਲ ਲੱਗਦੀ ਹੈ ਤੇ ਨਾ ਉਹ ਕਦੀ ਮੈਲਾ ਹੁੰਦਾ।
ਸੱਚੀ ਸਿਫਤ ਸੱਚੀ ਸਾਲਾਹ ਪੂਰੇ ਗੁਰ ਤੇ ਪਾਏ।
ਇਹ ਸੱਚ ਦਾ ਇਸ਼ਨਾਨ ਕਿੱਥੋਂ ਮਿਲਦਾ? ਸੱਚੀ ਸਿਫਤ ਸਲਾਹ ਦਾ, ਜਦੋਂ ਪੂਰੇ ਦੇ ਲੜ ਲੱਗੋਗੇ, ਪੂਰੇ ਦੇ ਅਧੂਰਿਆਂ ਦੇ ਨਾ ਪਿੱਛੇ ਭਟਕੇ ਹੋ ਗੁਰਮੁਖੋ, ਪੂਰੇ ਗੁਰੂ ਤੋਂ ਪ੍ਰਾਪਤ ਹੁੰਦੀ।
ਤਨ ਮਨ ਸਭ ਕਿਛ ਹਰ ਤਿਸ ਕੇਰਾ ਦੁਰਮਤ ਕਹਿਣ ਨਾ ਜਾਏ।
ਸਾਰਾ ਕੁਝ ਗੁਰੂ ਨੂੰ ਜਦੋਂ ਸੌਂਪ ਦਿੱਤਾ ਤੇ ਫਿਰ ਖੋਟੀ ਮਤ ਕਿੱਥੋਂ ਰਹਿ ਜਾਏਗੀ? ਜਦੋਂ ਆਪਣੀ ਫੁਰਨੇ ਗੁਰੂ ਨੂੰ ਦੇ ਦਿੱਤੇ, ਮਨ ਹੀ ਸੌਂਪ ਦਿੱਤਾ, ਮਨ ਵੇਚਾ ਸਤਿਗੁਰ ਕੇ ਪਾਸ, ਫਿਰ ਦੁਰਮਤ ਦਾ ਅੰਦਰ ਜਨਮ ਨਹੀਂ ਹੁੰਦਾ।
ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉ ਮੈਂ ਵਿੱਚ ਹੋ ਜਾਏ।
ਉਹ ਹੁਕਮ ਦਾ ਬੱਧਾ ਹੋਇਆ ਹਉ ਮੈਂ ਮਾਰ ਕੇ ਪਵਿੱਤਰ ਜੀਵਨ ਪਾ ਲੈਂਦਾ।
ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ।
ਗੁਰੂ ਕੀ ਸਿੱਖਿਆ ਨੇ ਸਹਿਜ ਦਿੱਤਾ ਤੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ।
ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਹਿਆ ਸਮਾਏ।
ਗੱਲ ਫਿਰ ਗੁਰਮੁਖੋ ਸ਼ਬਦ ਦੇ ਉੱਤੇ ਮੁੱਕਣੀ ਹੈ। ਸ਼ਬਦ ਰਾਤਾ ਸਹਿਜੇ ਮਾਤਾ ਮਸਤ ਹੈ, ਸਰੂਰ ਵਿੱਚ ਹੈ, ਆਪਣੇ ਆਨੰਦ ਵਿੱਚ ਹੈ ਤੇ ਸਦਾ ਅਡੋਲਤਾ ਵਿੱਚ ਟਿਕਿਆ ਰਹਿੰਦਾ।
ਹਰ ਕਾ ਨਾਮ ਸਤ ਕਰ ਜਾਣੈ ਗੁਰ ਕੈ ਭਾਏ ਪਿਆ।
ਗੁਰੂ ਦੇ ਅਨੁਸਾਰ ਚੱਲਣ ਵਾਲਾ ਨਾਮ ਦੇ ਸੱਤ ਨੂੰ ਕਮਾਉਂਦਾ ਹੈ।
ਸੱਚੀ ਵਡਿਆਈ ਗੁਰ ਤੇ ਪਾਈ ਸੱਚਾ ਨਾਏ ਪਿਆਰੇ।
ਫਿਰ ਉਹਦੀ ਝੋਲੀ ਚ ਵਡਿਆਈਆਂ ਪੈਂਦੀਆਂ, ਜਿਹੜਾ ਨਾਮ ਦੇ ਵਣਜ ਵਿੱਚ ਲੱਗ ਜਾਂਦਾ।
ਇੱਕੋ ਸੱਚਾ ਸਭ ਮੈਂ ਵਰਤੈ ਵਿਰਲਾ ਕੋ ਵਿਚਾਰੇ।
ਕਿਸੇ ਵਿਰਲੇ ਨੂੰ ਪਤਾ ਲੱਗਿਆ ਵੀ ਜਿਹਨੂੰ ਮੈਂ ਸਿਮਰਦਾ ਆ ਉਹ ਸਾਰਿਆਂ ਵਿੱਚ ਹੈ। ਇਹ ਨਾ ਹੋਵੇ ਵੀ ਅੰਦਰੋਂ ਤੇ ਸਿਮਰੀ ਜਾਏ ਤੇ ਬਾਹਰ ਕ੍ਰੋਧ ਦੀ ਅੱਗ ਹੀ ਬਲਦੀ ਰਹੇ। ਵਿਰਲੇ ਨੂੰ ਵਿਚਾਰ ਆਈ ਵੀ ਇੱਕੋ ਸੱਚਾ ਸਭ ਮੈਂ ਵਰਤੈ, ਸਾਰਿਆਂ ਵਿੱਚ ਪਰਮੇਸ਼ਰ ਹੈ।
ਆਪੇ ਮੇਲ ਲਏ ਤਾਂ ਬਖਸ਼ੇ ਸੱਚੀ ਭਗਤ ਸਵਾਰੀ।
ਜਿਹਨਾਂ ਨੂੰ ਮਿਲਦਾ ਉਹਨਾਂ ਨੂੰ ਬਖਸ਼ਦਾ, ਝੋਲੀ ਭਰ ਦਿੰਦਾ ਸੱਚੀ ਭਗਤੀ ਦੇ ਨਾਲ।
ਸਭੋ ਸੱਚ 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 ਵਰਤੈ ਗੁਰਮੁਖ ਕੋਈ ਜਾਣੈ।
ਆਖਰੀ ਪਦੇ ਦੇ ਅੰਦਰ ਕਿਰਪਾ ਕੀਤੀ, ਕਹਿੰਦੇ ਵਰਤੀ ਪਰਮੇਸ਼ਰ ਰਿਹਾ ਪਰ ਸਮਝ ਉਹਨਾਂ ਨੂੰ ਆਈ ਜਿਹਨਾਂ ਨੇ ਗੁਰੂ ਦੇ ਸਨਮੁਖ ਹੋ ਕੇ ਗਿਆਨ ਅੰਜਨ ਅੱਖਾਂ ਚ ਪਾਇਆ ਨਾ, ਅਗਿਆਨ ਅੰਧੇਰਾ ਬਿਨਸਿਆ, ਫਿਰ ਪਤਾ ਲੱਗਿਆ।
ਜੰਮਣ ਮਰਨਾ ਹੁਕਮੋ ਵਰਤੈ ਗੁਰਮੁਖ ਆਪ ਪਛਾਣ।
ਜਨਮ ਤੇ ਮਰਨ ਵੀ ਸਿਮਰਨ ਬਣ ਜਾਂਦਾ, ਕਿਉਂਕਿ ਉਹਨੂੰ ਪਤਾ ਵੀ ਇਹ ਵੀ ਹੁਕਮ ਵਰਤ ਰਿਹਾ। ਜਨਮ ਮਰਨ ਵੀ ਫਿਰ ਦੁੱਖ ਸੁੱਖ ਨਹੀਂ ਬਣਦਾ, ਸਿਮਰਨ ਬਣ ਜਾਂਦਾ ਜਦੋਂ ਗੁਰਮੁਖ ਗੁਰੂ ਦੇ ਸਨਮੁਖ ਹੋ ਕੇ ਪਛਾਣਦਾ।
ਨਾਮ ਤੇ ਆਏ ਤਾਂ ਸਤਿਗੁਰ ਭਾਏ ਜੋ ਇੱਛਾ ਸੋ ਫਲ ਪਾਏ।
ਫਿਰ ਫਲ ਮਿਲਦਾ ਕਿਉਂਕਿ ਇਹ ਵੀ ਬੀਜ ਹੈ, ਨਾਮ ਧਿਆਏ, ਫਿਰ ਫਲ ਮਿਲਦਾ ਜੋ ਚਾਹਿਆ ਇੱਛਾ ਪੂਰਕ ਸਰਬ ਸੁਖਦਾਤਾ ਦੇ ਕੋਲੋਂ ਪ੍ਰਾਪਤ ਕੀਤਾ।
ਨਾਨਕ ਤਿਸਦਾ ਸਭ ਕਿਛ ਹੋਵੇ ਜੇ ਵਿੱਚੋਂ ਆਪ ਗਵਾਏ।
ਉਹਨਾਂ ਦਾ ਕੀਤਾ ਕਰਮ ਸਾਰੇ ਹੀ ਸਫਲ ਨੇ ਜਿਨ੍ਹਾਂ ਨੇ ਵਿੱਚੋਂ ਮੈਂ ਮਾਰੀ ਤੇ ਤੂੰ ਵੱਸ ਗਿਆ। ਸਾਧ ਸੰਗਤ ਨਾਮੇ ਹੀ ਤੇ ਸਭ ਕੁਛ ਹੋਵਾ, ਉਹਨਾਂ ਦਾ ਕੀਤਾ ਸਭ ਕੁਝ ਸਫਲ ਹੋ ਗਿਆ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਬਖਸ਼ ਦੇ, ਅਸੀਸ ਦਿਓ, ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਨਾਮ ਤੇ ਆਏ ਤਾਂ ਸਤਿਗੁਰ ਭਾਏ, ਜੋ ਇੱਛਾ ਸੋ ਫਲ ਪਾਏ। ਨਾਨਕ ਤਿਸਦਾ ਸਭ ਕਿਛ ਹੋਵੇ ਜੇ ਵਿੱਚੋਂ ਆਪ ਗਵਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।